ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮਕਲੀ ਕੀ ਵਾਰ, ਮਹੱਲਾ ਤੀਜਾ, ਜੋਧੈ ਵੀਰੈ ਪੂਰਬਾਣੀ ਕੀ ਧੁਨੀ। ਸਲੋਕ ਮਹੱਲਾ ਤੀਜਾ, ਸਤਿਗੁਰ ਸਹਿਜੈ ਦਾ ਖੇਤ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ। ਗੁਰੂ ਮਹਾਰਾਜ ਸਾਹਿਬ ਰਾਮਕਲੀ ਦੀ ਵਾਰ ਆਰੰਭ ਕਰਦੇ ਹਨ, ਅੱਜ ਮੰਗਲ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਰਾਮਕਲੀ ਕੀ ਵਾਰ ਮਹੱਲਾ ਤੀਜਾ,
ਇਹ ਰਾਮਕਲੀ ਦੀ ਵਾਰ ਆਵੇਗੀ, ਪੌੜੀਆਂ ਮਹੱਲਾ ਤੀਜਾ, ਤੀਜੇ ਪਾਤਸ਼ਾਹ ਦੀਆਂ ਹੋਣਗੀਆਂ। ਵਾਰ ਇੱਥੇ ਪੌੜੀਆਂ ਦਾ ਨਾਮ ਹੈ, ਦੋ ਸੂਰਮਿਆਂ ਦਾ ਮੁਕਾਬਲੇ ਦੀ ਵਾਰ ਹੈ, ਇਹ ਮੋਹ ਦੀ ਹਾਰ ਹੈ, ਵਿਵੇਕ ਦੀ ਜਿੱਤ ਹੈ। ਤੀਜੇ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਹੋਣਗੀਆਂ। ਸਲੋਕ ਜਿਸ ਜਿਸ ਪਾਤਸ਼ਾਹ ਦੇ ਹੋਣਗੇ ਉਹ ਨਾਲ ਨੰਬਰ ਆ ਜਾਣਗੇ।
ਯੋਧਾ ਵੀਰੈ ਪੂਰਬਾਣੀ ਕੀ ਧੁਨੀ।
ਸਤ ਸੰਗ ਜੀ, ਯੋਧਾ ਤੇ ਵੀਰਾ ਦੋ ਸੂਰਮੇ ਹੋਏ ਹੈ। ਪੂਰਬਾਣੀ ਰਾਜਪੂਤ ਦੇ ਪੁੱਤਰ ਸਨ, ਪੂਰਬਾਣੀ ਇਹਨਾਂ ਦੇ ਪਿਓ ਦਾ ਨਾਮ ਸੀ। ਪੂਰਬਾਣੀ ਜੋ ਰਾਜਪੂਤ ਸੀ, ਉਹਦੇ ਪੁੱਤਰ ਯੋਧਾ ਤੇ ਵੀਰਾ ਦੋ ਬੜੇ ਸੂਰਮੇ ਹੋਏ ਹੈ, ਅਕਬਰ ਬਾਦਸ਼ਾਹ ਦੇ ਵਕਤ ਹੋਏ ਹੈ। ਜਿਹੜੀਆਂ ਅਕਬਰ ਦੀਆਂ ਉਸ ਵਕਤ ਮੇਵਿਆਂ ਦੀਆਂ ਡਾਲੀਆਂ ਕਾਬਲ ਚੋਂ ਆਇਆ ਕਰਦੀਆਂ, ਇਹ ਯੋਧੇ ਜਿਹੜੇ ਸਨ ਉਹ ਸਾਰੀਆਂ ਲੁੱਟ ਲਿਆ ਕਰਦੇ, ਅਕਬਰ ਤੱਕ ਨਾਮ ਪਹੁੰਚਣ ਦਿਆ ਕਰਦੇ। ਅਕਬਰ ਹੈਰਾਨ ਹੋ ਕੇ ਪੁੱਛਦਾ ਵੀ ਮੇਰੇ ਵਾਸਤੇ ਜਿਹੜੇ ਤੁਸੀਂ ਕਾਬਲ ਦੇ ਮੇਵੇ ਭੇਜਦੇ ਹੋ, ਡਾਲੀਆਂ ਭੇਜਦੇ ਹੋ, ਮਾਮਲਾ ਭੇਜਦੇ ਹੋ, ਕੌਣ ਲੁੱਟ ਲੈਂਦਾ ਰਾਹ ਚ? ਮੇਰੇ ਪਾਸ ਦਿੱਲੀ ਤੱਕ ਪਹੁੰਚਦੇ ਨਹੀਂ ਹਨ। ਇਹਨਾਂ ਫਿਰ ਨੌਕਰਾਂ ਦੱਸਿਆ ਕਿ ਪਾਤਸ਼ਾਹ ਰਾਹ ਵਿੱਚ ਦੋ ਸੂਰਮੇ ਹੈ, ਇੱਕ ਉਹਦਾ ਨਾਮ ਜੋਧਾ, ਇੱਕ ਦਾ ਨਾਮ ਵੀਰਾ ਹੈ। ਉਹ ਦੋਵੇਂ ਐਸਾ ਮੁਕਾਬਲਾ ਕਰਦੇ ਆ, ਭਾਵੇਂ ਹਜ਼ਾਰ ਆਦਮੀ ਹੋਵੇ, ਉਹ ਸਾਰਿਆਂ ਨੂੰ ਖੋਹ ਲੈਂਦੇ ਆ। ਇਹ ਗੱਲ ਸੁਣ ਕੇ ਅਕਬਰ ਬਾਦਸ਼ਾਹ ਨੇ ਹੋਰ ਫੌਜ 5000 ਭੇਜੀ, 5000 ਫੌਜ ਨੂੰ ਵੀ ਉਹਨਾਂ ਨੇ ਜਿੱਤ ਲਿਆ। ਇਸੇ ਪ੍ਰਕਾਰ ਫਿਰ ਪਾਤਸ਼ਾਹ ਆਪ ਚੜ ਕੇ ਗਿਆ, ਅਕਬਰ ਜਦੋਂ ਪਾਤਸ਼ਾਹ ਚੜ ਕੇ ਗਿਆ, ਬਹੁਤ ਫੌਜ ਭੇਜੀ, ਫੌਜ ਦਾ ਮੁਕਾਬਲਾ ਇਹਨਾਂ ਨੇ ਕੀਤਾ, ਫੌਜ ਸਾਰੀ ਭਜਾਤੀ ਅਕਬਰ ਦੀ। ਅਕਬਰ ਨੂੰ ਵੀ ਉਸ ਵੇਲੇ ਸਾਧ ਸੰਗਤ ਡਰ ਪੈ ਗਿਆ ਕਿ ਮੈਨੂੰ ਨਾ ਇਹ ਮਾਰ ਦੇਣ। ਉਸ ਵੇਲੇ ਯੋਧਿਆਂ ਦਾ ਉਦਾਰੇ ਚਾਰ ਸਵੇਰੇ ਨੂੰ ਘੇਰਾ ਪਾਇਆ ਫੌਜ ਬਹੁਤੀ ਦਾ। ਉਸ ਵੇਲੇ ਸੂਰਮਿਆਂ ਨੇ ਜੰਗ ਕਰਦਿਆਂ ਹੋਇਆਂ ਨੇ ਆਪੋ ਵਿੱਚ ਹੀ ਤਲਵਾਰਾਂ ਵਾਹ ਕੇ ਇਕੱਠੀਆਂ ਵਾਰਾਂ ਵਾਰ ਚਲਾ ਕੇ ਇਹ ਦੋਵੇਂ ਸ਼ਹੀਦੀ ਨੂੰ ਪ੍ਰਾਪਤ ਕੀਤੇ ਸੀ। ਇਸ ਪ੍ਰਕਾਰ ਇਹ ਛੇਵੇਂ ਪਾਤਸ਼ਾਹ ਦੇ ਹਜ਼ੂਰ ਪੂਰਬਾਣੀ ਦੇ ਪੁੱਤਰ ਜਿਹੜੇ ਸਨ ਯੋਧਾ ਤੇ ਵੀਰਾ, ਉਹਨਾਂ ਦੀ ਵਾਰ ਢਾਡੀਆਂ ਬਣਾ ਕੇ ਅਬਦੁੱਲਾ ਤੇ ਨੱਥੇ ਨੂੰ ਸੁਣਾਈ। ਗੁਰੂ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪਸੰਦ ਆਈ, ਆਗਿਆ ਕੀਤੀ ਭਾਈ ਇਹ ਯੋਧੇ ਤੇ ਵੀਰੇ ਦੀ ਜਿਹੜੀ ਵਾਰ ਦੀ ਧੁਨੀ ਹੈ, ਇਹ ਪੂਰਬਾਣੀ ਦੇ ਪੁੱਤਰ ਦੀ, ਇਹ ਰਾਮਕਲੀ ਦੀ ਵਾਰ ਗਾਇਆ ਕਰੋ ਇਹਦੇ ਥਾਂ। ਇਹ ਆਗਿਆ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਇਹ ਆਗਿਆ ਨੂੰ ਸੁਣ ਕਰਕੇ ਸਾਧ ਸੰਗਤ ਜੀ ਸਿੱਖਾਂ ਨੇ ਉਸ ਵੇਲੇ ਇਸ ਵਾਰ ਦੇ ਤਾਂ ਪੌੜੀਆਂ। ਯੋਧਾ ਵੀਰਾ ਪੂਰਬਾਣੀ ਹੈ, ਦੋ ਗੱਲਾਂ ਕਰੀ ਕਰਾਰੀਆਂ। ਭਲਾਈ ਬਾਦਸ਼ਾਹ ਅਕਬਰ ਨੇ ਭਾਰੀ ਆ, ਸਨਮੁਖ ਹੋਏ ਰਾਜਪੂਤ ਸ਼ੁਦਰੀ ਰਣਕਾਰੀਆਂ, ਧੂਮਿਆਨੋਂ ਕੱਢੀਆਂ ਬਿਜਲੀ ਚੋਂ ਚਮਕਾਰੀਆਂ, ਇੰਦਰ ਸਣੇ ਪੱਛਰਾਂ ਦੋਹਾਂ ਨੂੰ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹਾਂ ਗੱਲਾਂ ਸਾਰੀਆਂ। ਇੰਨੀ ਛੇ ਤੁਕਾਂ ਹੋ ਗਈਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਯੋਧਾ ਵੀਰਾ ਪੂਰਬਾਣੀ ਜੈ, ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜ੍ਹਾਈ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸ਼ੁਦਰੀ ਰਣਕਾਰੀਆਂ, ਧੂਮਿਆਨੋਂ ਕੱਢੀਆਂ ਬਿਜਲੀ ਜਿਉਂ ਚਮਕਾਰੀਆਂ, ਇੰਦਰ ਸਣੇ ਪੱਛੜਾਂ ਦੋਹਾਂ ਨੂੰ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰਾ ਪਾਤਸ਼ਾਹ ਗੱਲਾਂ ਸਾਰੀਆਂ।
ਯੋਧਾ ਵੀਰੈ ਪੂਰਬਾਣੀ ਕੀ ਧੁਨੀ।
ਪੌੜੀ ਹੈ ਇਹਦੇ ਯੋਧੇ ਤੇ ਵੀਰੇ ਦੀ, ਗੱਲਾਂ ਕਰਨ ਕਰਾਰੀਆਂ। ਇਸ ਪ੍ਰਕਾਰ ਯੋਧਾ ਤੇ ਵੀਰਾ ਜਿਹੜੇ ਇੱਧਰ, ਯੋਧਾ ਸਾਧ ਸੰਗਤ ਜੀ ਵਿਵੇਕ ਹੈ, ਵੀਰ ਉਹਦਾ ਭਰਾ ਕੌਣ, ਵਿਰਾਗ ਹੈ। ਵਿਰਾਗ ਤੇ ਵਿਵੇਕ ਦੋਵੇਂ ਸੂਰਮੇ ਹਨਗੇ, ਮੋਹ ਰੂਪੀ ਰਾਜੇ ਨੂੰ ਜਿੱਤਣ ਵਾਲੇ ਪੂਰਵ ਆਣੀ ਪੂਰਵ ਤੋਂ ਆ ਕੇ ਮੋਹ ਦੀ ਤੇ ਵਿਵੇਕ ਦਾ ਜੰਗ ਹੁੰਦਾ ਆ ਰਿਹਾ ਜਨਮ ਤੋਂ ਲਾ ਕੇ ਜਿਉਂ ਦੁਨੀਆਂ ਪੈਦਾ ਹੋਈ ਹੈ ਇਸ ਪ੍ਰਕਾਰ ਮਨ ਤੋਂ ਇਹ ਪੈਦਾ ਹੋਏ ਸਾਰੇ ਆਸਵੀ ਸੰਪਦਾ ਦੈਵੀ ਸੰਪਦਾ ਕਦੇ ਇਹਨਾਂ ਦੈਵੀ ਸੰਪਦਾ ਦੀ ਜਿੱਤ ਹੋ ਜਾਂਦੀ ਹੈ ਕਦੇ ਆਸਵੀ ਸੰਪਦਾ ਦੀ ਜਿੱਤ ਹੋ ਜਾਂਦੀ ਹੈ ਇਉਂ ਹਜ਼ਾਰਾਂ ਲੱਖਾਂ ਵਰੇ ਗੁਜ਼ਰ ਗਏ ਹੈ ਇਹ ਯੋਧੇ ਜੰਗ ਤੋਂ ਕਦੇ ਹਾਰੇ ਨਹੀਂ ਹਨ ਇਸ ਧੁਨੀ ਦੇ ਵਿੱਚ ਵਿਵੇਕ ਦੀ ਜਿੱਤ ਹੈ ਤੇ ਮੋਹ ਦੀ ਹਾਰ ਹੈ ਇਸ ਪ੍ਰਕਾਰ ਦੀ ਵੀਰ ਜੋ ਮੋਹ ਹੈ ਸੂਰਮਾ ਤੇ ਜਿਹਦਾ ਜੋ ਵਿਵੇਕ ਹੈ ਉਹਦੀ ਜਿੱਤ ਇਹ ਪੂਰਵਾਣੀ ਪਹਿਲਾਂ ਤੋਂ ਜੰਗ ਹੁੰਦਾ ਆਇਆ ਹੈ ਇਸ ਤਰ੍ਹਾਂ ਦੀ ਧੁਨੀ ਉਚਾਰਨ ਕਰਕੇ ਮਹਾਰਾਜ ਸਾਹਿਬ ਇਹ ਵਾਰ ਆਰੰਭ ਕਰਦੇ ਹਨ ਤਿੰਨ ਤੰਕ ਚਾਰ ਪੰਜ ਦਿਨ ਕਿਹਾ ਹੋਇਆ ਨੀ ਇੰਨੀ ਗੱਲ ਵੀ ਨੀ ਚੇਤੇ ਰੱਖਦਾ ਗੁਰਮੁਖ
ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੈ ਦਾ ਖੇਤ ਹੈ
ਸਤਿਗੁਰੂ ਮਹਾਰਾਜ ਸਾਹਿਬ ਮੇਰਾ ਮਤਲਬ ਹੈ ਸਾਰੀਆਂ ਪੌੜੀਆਂ ਨੌ ਪੌੜੀਆਂ ਹੈਗੀਆਂ ਨਵੇਂ ਧੁਨਾਂ ਚ ਆ ਜਾਣ ਥਾਂ ਨੂੰ ਛੱਡਣ ਨੂੰ ਕੀ ਕਹਿਣਾ ਥਾਂ ਛੱਡੀ ਫਿਰਦਾ ਸਾਰੇ
ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੈ ਦਾ ਖੇਤ ਹੈ
ਸਤਿਗੁਰ ਸਹਿਜੇ ਦਾ ਖੇਤ ਹੈ ਸਤਿਗੁਰੂ ਸਾਹਿਬ ਜੀ ਸਾਧ ਸਿੰਘ ਜੀ ਸਹਿਜੇ ਨਾਂ ਗਿਆਨ ਦੇ ਸਹਿਜ ਨਾਂ ਹੈ ਸੁਖ ਦੇ ਖੇਤਰ ਹਨਗੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਖ ਦੇ ਅਸਥਾਨ ਹਨ ਗਿਆਨ ਦੇ
ਜਿਸ ਨੂੰ ਲਾਏ ਭਾਵ
ਜਿਹਨੂੰ ਗੁਰੂ ਸਾਹਿਬ ਜੀ ਪ੍ਰੇਮ ਲਾ ਦਿੰਦੇ ਹੈ ਉਹਨੂੰ ਗਿਆਨ ਦਾ ਸੁਖ ਪ੍ਰਾਪਤ ਹੁੰਦਾ ਸਤਿਗੁਰਾਂ ਦੁਆਰਾ
ਨਾਉ ਬੀਜੇ ਨਾਉ ਉਗਵੈ
ਉਹ ਨਾਮ ਦਾ ਬੀਜਦੇ ਆ ਸਰਵਣ ਕਰਦੇ ਹੈ ਨਾ ਉਗਦਾ ਨਾਮ ਦਾ ਮੰਨਣ ਹੁੰਦਾ ਹੈ ਉਹਨਾਂ ਦੇ ਅੰਦਰ
ਨਾਮੇ ਰਹਿ ਸਮਾਏ
ਪਰਮੇਸ਼ਰ ਦੇ ਨਾਮ ਦੇ ਨਿਰਦੇਸ਼ਨ ਕਰਨ ਕਰਕੇ ਨਾਮ ਦੇ ਜੀ ਹਰ ਵਕਤ ਸਮਾਏ ਰਹਿੰਦੇ ਹੈ ਨਾਉ ਬੀਜੇ ਫੇਰ ਪੜੋ
ਨਾਉ ਬੀਜੇ ਨਾਉ ਉਗਵੈ
ਨਿਸ਼ਕਾਮ ਕਰਮ ਕਰਦੇ ਆ ਜਿਹੜੇ ਇਹ ਨਾਮ ਦੀ ਬੀਜ ਨੂੰ ਬੀਜਦੇ ਹੈ ਜਿਹੜੇ ਉਪਾਸ਼ਨਾ ਕਰਦੇ ਨਾਮ ਦਾ ਉਗਣਾ ਹੈ
ਨਾਮੇ ਰਹਿ ਸਮਾਏ
ਅਤੇ ਜਿਹੜਾ ਗਿਆਨ ਹੋ ਜਾਣਾ ਸਖਿਆਤਾ ਹੋ ਜਾਣੀ ਹੈ ਇਹ ਨਾਮ ਵਿੱਚ ਸਮਾਏ ਰਹਿੰਦੇ ਨਾਮੀ ਦੇ ਚ
ਹਉਮੈ ਇਹੋ ਬੀਜ ਹੈ
ਜਿਹੜੀ ਹਉਮੈ ਇਹ ਸੰਸਾਰ ਦੇ ਜੀਆਂ ਨੇ ਹਉਮੈ ਦਾ ਬੀਜ ਬੀਜਿਆ ਹੋਇਆ ਹੈ
ਸਹਿਸਾ ਗਿਆ ਵਿਲਾਏ
ਹਉਮੈ ਇਹੋ ਬੀਜ ਹੈ ਜਿਹਨਾਂ ਦੇ ਅੰਦਰ ਇਹ ਨਾਮ ਦਾ ਬੀਜ ਬੀਜਿਆ ਹੋਇਆ ਹੈ ਉਹਨਾਂ ਦੀ ਹਉਮੈ ਤੇ ਸੰਸਾਰ ਦੋਵੇਂ ਬੁਲਾ ਗਏ ਹੈ ਨਾ ਉਹਨਾਂ ਦੇਹ ਦੀ ਹੰਗਤਾ ਰਹੀ ਹੈ ਨਾ ਸੰਸਾਰ ਕਿਸੇ ਪ੍ਰਕਾਰ ਦਾ ਰਿਹਾ ਹੈ ਇਹ ਸਭ ਸ਼ਬਦੇ ਹਨ ਪ੍ਰਮਾਣ ਪਰਮੇਗ ਔਰ ਸੰਸੇ ਆਦਿਕ ਵੀ ਇਹ ਹੋਮੈ ਜਿਹੜਾ ਹੈ ਨਾਮ ਦੇ ਬੀਜ ਕਰਕੇ ਹੋਮੈ ਤੇ ਸੰਸਾ ਇਹ ਛਪ ਗਿਆ ਬੁਲਾ ਗਿਆ ਹੈ
ਨਾ ਕਿਸ਼ ਬੀਜੇ ਨਾ ਉਗਵੈ
ਗੁਰਮੁਖ ਜਿਹੜੇ ਹਨ ਨਾ ਤਾਂ ਸਕਾਮ ਕਰਮਾਂ ਰੂਪੀ ਬੀਜ ਬੀਜਦੇ ਹੈ ਤੇ ਨਾ ਉਹਨਾਂ ਨੂੰ ਦੁੱਖ ਸੁੱਖ ਨਰਕ ਸੁਰਗ ਆਦਿਕਾਂ ਦਾ ਇਹ ਜਿਹੜਾ ਦੁੱਖ ਸੁੱਖ ਹੈ ਇਹ ਉਤਪੰਨ ਹੁੰਦਾ ਹੈ
ਜੋ ਬਖਸ਼ੇ ਸੋਖਾ
ਉਹ ਤਾਂ ਮਹਾਰਾਜ ਦੇ ਨਾਮ ਦੇ ਬਖਸ਼ਿਸ਼ ਦੇ ਜਾਚਕ ਹਨ ਜੋ ਮਹਾਰਾਜ ਸਾਹਿਬ ਬ੍ਰਹਮਾਨੰਦ ਨਾਮ ਦੁਆਰਾ ਬਖਸ਼ਦੇ ਹੈ ਉਹਨੂੰ ਖਾਂਦੇ ਆ ਧਾਰਨ ਕਰਦੇ ਹਨ
ਅੰਬ ਸੇਤੀ ਅੰਬ ਰਲਿਆ
ਜਿਸ ਪ੍ਰਕਾਰ ਸਾਧ ਸਿੰਘ ਜੀ ਜਲ ਚ ਜਲ ਮਿਲ ਜਾਂਦਾ ਹੈ
ਬੋੜ ਨਾ ਨਿਵਸਿਆ ਜਾ
ਫਿਰ ਉਹ ਪਾਣੀ ਤੋਂ ਵੱਖਰਾ ਨਹੀਂ ਹੋਇਆ ਜਾਂਦਾ ਇਵੇਂ ਅੰਬ ਆਤਮ ਸਰੂਪ ਜੋ ਜਲ ਸਰੂਪ ਹੈ ਉਹਦੇ ਚ ਜਿਹੜਾ ਤੂੰਪਦ ਦਾ ਲਾਖਰ ਸਰੂਪ ਹੈ ਇਹ ਮਿਲ ਗਿਆ ਫਿਰ ਵੱਖਰਾ ਨਹੀਂ ਹੋਇਆ ਜਾਂਦਾ ਪਰਤ ਚੇਤਨ ਤੋਂ ਅਦਵੈਤ ਆਨੰਦ ਵਿੱਚ ਏਕਤਾ ਪਾ ਕੇ ਵੱਖਰੇ ਨਹੀਂ ਹੋਇਆ ਜਾਂਦਾ
ਨਾਨਕ ਗੁਰਮੁਖ ਚਲਤ ਹੈ
ਇਹ ਗੁਰਮੁਖਾਂ ਨੂੰ ਜਾਣਿਆ ਕਿ ਚਿਲਤ ਰੂਪ ਹੈ ਸੰਸਾਰ ਇੱਕ ਪਾਸੋਂ ਤਾਂ ਨਾਂ ਤੇ ਰੂਪ ਪ੍ਰਤੀਤ ਹੋ ਰਹੇ ਹੈ ਦੂਸਰੇ ਪਾਸੇ ਸੱਚੇ ਆਨੰਦ ਸਰੂਪ ਹੀ ਹੈ ਐਸਾ ਹੀ ਚੋਜ ਕੀਤਾ ਹੋਇਆ ਮਹਾਰਾਜ ਚਿਲਤ ਹੈ ਇਹ ਚਲਾਇਵਾਨ ਹੈ ਨਾਮ ਤੇ ਰੂਪ ਜਿੰਨੇ ਹੈ ਦੁਨੀਆਂ ਦੇ ਪਰਮੇਸ਼ਰ ਸੱਚੇ ਆਨੰਦ ਰੂਪ ਚੱਲ ਰੂਪ ਹੈ
ਦੇਖੋ ਲੋਕਾ ਆਏ
ਇਹ ਲੋਕੋ ਜਗਿਆਸੂ ਜਨੋ ਆਓ ਗੁਰੂ ਸਾਹਿਬ ਦੀ ਸੰਗਤ ਚ ਆ ਕੇ ਵੇਖਣਾ ਕਰੋ ਆਪਣੇ ਅਨੁਭਵ ਦੁਆਰਾ
ਲੋਕ ਕੇ ਵੇਖੇ ਵਪੜਾ
ਜਿਹੜੇ ਅਗਿਆਨੀ ਲੋਕ ਹੈ ਉਹਨਾਂ ਵਪਾਰੇ ਵਪੜਿਆਂ ਨੂੰ ਪੁੱਛ ਗਈਆਂ ਨੇ ਕੀ ਵੇਖਣਾ ਹੋਏ ਇਸ ਆਨੰਦ ਨੂੰ
ਜਿਸ ਨੂੰ ਸੋਝੀ ਨਾ
ਸਰੂਪ ਦੀ ਸੋਝੀ ਵਿਚਾਰ ਹੀ ਨਹੀਂ ਹੈ ਸਮਝ ਹੀ ਨਹੀਂ ਹੈ
ਜਿਸ ਵੇਖਾਲੇ ਸੋ ਵੇਖੇ
ਜਿਸ ਨੂੰ ਸਤਿਗੁਰੂ ਸਾਹਿਬ ਕਿਰਪਾ ਕਰਕੇ ਆਪ ਵਿਖਾਲਦੇ ਹੈ ਉਹ ਭਾਈ ਮਹਾਰਾਜ ਸਾਹਿਬ ਦੇ ਸਰੂਪ ਨੂੰ ਵੇਖਦੇ ਹੈ
ਜਿਸ ਵਸਿਆ ਮਨ ਮਾ
ਜਿਹਨਾਂ ਦੇ ਮਨ ਚ ਵਸਿਆ ਹੋਇਆ ਉਹਨਾਂ ਨੂੰ ਪਰਮੇਸ਼ਰ ਦੀ ਜੋ ਸਰੂਪ ਦੇ ਦਰਸ਼ਨ ਹੁੰਦੇ ਹਨ
ਮਹੱਲਾ ਤੀਜਾ ਮਨ ਮੁਖ ਦੁੱਖ ਕਾ ਖੇਤ ਹੈ
ਗੁਰੂ ਸਾਹਿਬ ਤੋਂ ਭਾਈ ਸਾਹਿਬ ਸੁਖ ਦਾ ਖੇਤ ਹੈ ਗਿਆਨ ਦਾ ਸੁਖ ਹੈ ਖੇਤ ਹੈ ਮਨਮੁਖ ਜਿਹੜੇ ਦੁੱਖ ਦਾ ਹੀ ਖੇਤ ਆ ਉਹਨਾਂ ਦਾ ਸਰੀਰ ਜਿਹੜਾ ਹੈ
ਦੁੱਖ ਬੀਜੇ ਦੁੱਖ ਖਾ
ਕਿਸੇ ਨੂੰ ਦੁੱਖ ਦੇਣ ਰੂਪ ਵੀ ਬੀਜਦਾ ਹੈ ਫਿਰ ਉਹਦਾ ਫਲ ਦੁੱਖ ਹੀ ਖਾਣਾ ਪੈਂਦਾ ਭੋਗਣਾ ਪੈਂਦਾ ਉਸ ਪੁਰਖ ਨੂੰ
ਦੁੱਖ ਵਿੱਚ ਜੰਮੇ ਦੁੱਖ ਮਰੇ
ਜੰਮਦਾ ਵੀ ਦੁੱਖ ਵਿੱਚ ਹੀ ਆ ਗਰਭ ਚ ਉਲਟਾ ਲਮਕਦਾ ਰਹਿੰਦਾ ਹੈ ਫਿਰ ਜਦੋਂ ਮੌਤ ਹੁੰਦੀ ਹੈ ਉਦੋਂ ਵੀ ਅਤਿਅੰਤ ਦੁੱਖ ਵਿੱਚ ਹੀ ਮਰਦਾ ਹੈ
ਹਉਮੈ ਕਰਤ ਵਿਹਾਰ
ਹਉਮੈ ਕਰਦੇ ਹੋਏ ਦੀ ਸਾਰੀ ਉਮਰ ਗੁਜ਼ਰ ਜਾਂਦੀ ਹੈ
ਆਵਣ ਜਾਣ ਨਾ ਸੁਝਈ
ਆਉਣ ਜਾਣ ਦਾ ਇੰਨਾ ਚੱਕਰ ਪਿਆ ਰਹਿੰਦਾ ਨਹੀਂ ਦਿਸਦਾ ਪਰਮਾਰਥ ਸਰੂਪ ਦੀ ਸੂਝ ਹੀ ਨੀ ਕੋਈ ਦਿਸਦਾ ਹੀ ਨੀ ਆਉਣ ਜਾਣ ਦੇ ਗੇੜੇ ਚ ਪਏ ਹੋਏ ਨੂੰ
ਅੰਧਾ ਅੰਧ ਕਮਾ
ਅਗਿਆਨੀ ਜੀਵ ਅਗਿਆਨ ਪੁਣੇ ਦੇ ਅੰਧਤਾਈ ਦੇ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ
ਜੋ ਦੇਵ ਹੈ ਤਿਸੈ ਨਾ ਜਾਣ
ਦੇਖੋ ਜੋ ਵਾਹਿਗੁਰੂ ਦਾਤ ਦੇਣ ਵਾਲਾ ਉਸ ਸਰੂਪ ਨੂੰ ਨਹੀਂ ਜਾਣਦਾ ਉੱਕਾ ਹੀ ਇਹ
ਦਿੱਤੇ ਕਉ ਲਪਟਾ
ਜਿਹੜੇ ਦਿੱਤੇ ਹੋਏ ਪਦਾਰਥ ਆ ਉਹਨਾਂ ਨੂੰ ਦਾਤ ਪਿਆਰੀ ਵਿਸਰਿਆ ਦਾਤਾਰਾ ਉਹਨਾਂ ਚ ਲਪਟਿਆ ਰਹਿੰਦਾ ਫਸਿਆ ਰਹਿੰਦਾ ਹਰ ਵਕਤ
ਨਾਨਕ ਪੂਰਵ ਲਿਖਿਆ ਕਮਾਵਣ
ਗੁਰੂ ਸਾਹਿਬ ਜੀ ਕਹਿੰਦੇ ਜੋ ਪੂਰਵ ਜੀਵਨ ਕਰਮ ਕੀਤਾ ਹੈ ਉਹ ਇਹਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਇਹਦੇ ਕੰਮ ਆਉਣਾ ਉਸ ਉਹਨਾਂ ਸੰਸਕਾਰਾਂ ਦੁਆਰਾ ਅਨੁਸਾਰ ਇਹ ਕਮਾਈ ਨੂੰ ਕਮਾਉਣਾ ਕਰਦਾ ਹੈ
ਅਵਰ ਨਾ ਕਰਨਾ ਜਾ
ਹੋਰ ਹੁਣ ਜਿਵੇਂ ਕੈਦੀ ਆਦਮੀ ਨੂੰ ਚਾਹੇ ਕੋਹਲੂ ਗੇੜ ਦੇਣ ਚਾਹੇ ਚੱਕੀ ਬੰਦ ਕਰ ਦੇਣ ਉਹ ਕੁਛ ਨੀ ਕਰ ਸਕਦਾ ਹੋਰ ਇਵੇਂ ਇਸ ਜੀਵ ਦੇ ਪਾਸੋਂ ਅਵਰ ਕੁਛ ਬਾਸ਼ਨਾ ਦੇ ਵੱਧ ਤੋਂ ਕੀਤਾ ਹੀ ਨਹੀਂ ਜਾਂਦਾ ਹੈ
ਮਹੱਲਾ ਤੀਜਾ ਸਤਿਗੁਰ ਮਿਲਿਆ ਸਦਾ ਸੁਖ
ਇਹ ਭਾਈ ਸਤਿਗੁਰਾਂ ਦੇ ਨਾਲ ਮਿਲ ਕਰਕੇ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੁੰਦਾ ਹੈ
ਜਿਸ ਨੂੰ ਆਪੇ ਮਿਲੈ ਸੂ
ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਆਪ ਦੇ ਸਰੂਪ ਵਿੱਚ ਆਪਣੇ ਸਰੂਪ ਦੇ ਗਿਆਨ ਕਰਕੇ
ਜਿਸ ਨੂੰ ਆਪੇ ਮੇਲੈ ਸੋ
ਜਿਹਨੂੰ ਸਤਿਗੁਰੂ ਜੀ ਆਪਦੇ ਸਰੂਪ ਨਾਲ ਮੇਲੈ ਮੇਲ ਲੈਂਦੇ ਹਨ ਸੋ ਉਹ ਪੁਰਖ ਮਿਲਦੇ ਹਨ
ਸੁਖ ਹੈ ਇਹੋ ਵਿਵੇਕ ਹੈ
ਸੁਖ ਦਾ ਇਹ ਵਿਚਾਰ ਹੈ ਵਿਚਾਰਨਾ ਕਰੋ ਜੀਵ ਦੀ ਏਕਤਾ ਦੇ ਦਾ
ਅੰਤਰ ਨਿਰਮਲ ਹੋ
ਜਦੋਂ ਮਨ ਨਿਰਮਲ ਹੋ ਜੇ ਉਦੋਂ ਸੁਖ ਪ੍ਰਾਪਤ ਹੁੰਦਾ ਸੁਖ ਦੀ ਪ੍ਰਾਪਤੀ ਦਾ ਗਿਆਨ ਹੈ
ਅਗਿਆਨ ਕਾ ਭਰਮ ਕੱਟੀ ਹੈ
ਜਿਹੜਾ ਅਗਿਆਨ ਕਰਕੇ ਸੰਸਾਰ ਦਾ ਭਰਮ ਪ੍ਰਤੀਤ ਹੋ ਰਿਹਾ ਭੇਦ ਭਰਮ ਕਰਤੱਤ ਭਰਮ ਇਹ ਕੱਟਿਆ ਕੱਟਿਆ ਜਾਂਦਾ ਹੈ
ਗਿਆਨ ਪ੍ਰਾਪਤ ਹੋ
ਗਿਆਨ ਸਰੂਪ ਦੀ ਪ੍ਰਾਪਤੀ ਹੁੰਦੀ ਤੇਰੇ ਇੱਥੇ ਲਾਵਾਂ ਕਿ ਦਵਾਈਆਂ ਲਾਈ ਠੀਕ
ਗਿਆਨ ਪ੍ਰਾਪਤ ਹੋ
ਸਰੂਪ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਮੈਨੂੰ ਲਾਇਆ ਕਰੋ ਭਾਈ ਪੁੱਛੇ ਮੈਨੂੰ
ਨਾਨਕ ਏਕੋ ਨਜ਼ਰੀ ਆਇਆ
ਕੋਈ ਪਰਮੇਸ਼ਰ ਸਾਰਿਆਂ ਦੀ ਦ੍ਰਿਸ਼ਟੀ ਚ ਨਜ਼ਰ ਚ ਆ ਗਿਆ ਹੈ
ਜਿਹ ਦੇਖਾ ਤਹ ਸੋ
ਜਿੱਥੇ ਵੇਖੀਏ ਸੋ ਪਰਮੇਸ਼ਰ ਹੀ ਆਪ ਵਿਆਪਕ ਐਸੀ ਅਵਸਥਾ ਪ੍ਰਾਪਤ ਹੋ ਗਈ ਹੈ
ਪੌੜੀ ਸੱਚਾ ਤਖ਼ਤ ਰਚਾਇਆ
ਇਹ ਪੌੜੀਆਂ ਹਨ ਉਹ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਸੰਸਾਰ ਰੂਪੀ ਤਖ਼ਤ ਰਚਾਉਣਾ ਕੀਤਾ ਹੈ
ਬੈਸਣ ਕਹੋ ਜਾਈ
ਬੈਠਣ ਵਾਸਤੇ 14 ਲੋਕਾਂ ਦੀਆਂ ਬ੍ਰਹਿਮੰਡਾਂ ਖੰਡਾਂ ਦੀਆਂ ਜਗ੍ਹਾ ਬਣਾਈਆਂ ਹਨ ਅਤੇ ਸੱਚਾ
ਤਖ਼ਤ ਰਚਾਇਆ
ਸਾਧ ਸੰਗਤ ਰੂਪੀ ਸੱਚੇ ਪਾਤਸ਼ਾਹ ਤਖ਼ਤ ਰਚਾਇਆ ਹੈ
ਬੈਸਣ ਕਹੋ ਜਾਈ
ਸੰਗਤ ਵਿਚ ਬੈਠਣ ਵਾਸਤੇ ਭੂਮਿਕਾ ਰੂਪੀ ਦੂਜੀ ਤੀਜੀ ਚੌਥੀ ਪਹਿਲੀ ਪੰਜਵੀਂ ਛੇਵੀਂ ਸੱਤਵੀਂ ਰੂਪ ਇਹ ਜਗ੍ਹਾ ਬਣਾਈਆਂ ਹਨ ਫਿਰ
ਸੱਚਾ ਤਖ਼ਤ ਰਚਾਇਆ
ਸੱਚੇ ਅਕਾਲ ਪੁਰਖ ਨੇ ਅੰਤਾਕਰਨ ਰੂਪੀ ਤਖ਼ਤ ਜਿਨ੍ਹਾਂ ਦਾ ਸ਼ੁਭ ਗੁਣਾਂ ਦੇ ਸਹਿਤ ਰਚਾ ਦਿੱਤਾ ਬਣਾ ਦਿੱਤਾ ਹੈ
ਬੈਸਣ ਕਹੋ ਜਾਈ
ਉਹਨਾਂ ਨੂੰ ਸਾਧ ਸੰਗਤ ਜੀ ਤੁੰਗ ਪਦ ਦਾ ਲੱਖ ਅਰਥ ਰੂਪ ਤਦ ਪਦ ਦਾ ਲੱਖ ਅਰਥ ਰੂਪ ਜਗ੍ਹਾ ਬੈਠਣ ਵਾਸਤੇ ਪ੍ਰਾਪਤ ਹੋਈਆਂ ਹਨ
ਸਭ ਕੁਛ ਆਪੇ ਆਪ ਹੈ
ਉਹਨਾਂ ਦੀ ਦ੍ਰਿਸ਼ਟੀ ਚ ਫਿਰ ਆਪਣਾ ਆਪ ਰੂਪ ਹੀ ਹੈ ਇਸ ਪ੍ਰਕਾਰ ਸਭਨਾ ਸਭ ਕੁਝ ਉਹ ਆਸ ਪਦ ਰੂਪ ਹੀ ਹੈ
ਗੁਰ ਸ਼ਬਦ ਸੁਣਾਈ
ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਉਪਦੇਸ਼ ਸੁਣਾਈ ਸੁਣਾਉਣਾ ਕੀਤਾ ਹੈ
ਆਪੇ ਕੁਦਰਤ ਸਾਜੀਆਂ ਨੇ
ਆਪ ਹੀ ਕੁਦਰਤ ਦੁਆਰਾ ਸ੍ਰਿਸ਼ਟੀ ਨੂੰ ਰਚਨਾ ਕੀਤਾ ਆਪਦੀ ਸ਼ਕਤੀ ਦੁਆਰਾ
ਘਰ ਮਹਿਲ ਸਰਾਈ
ਇਹਦੇ ਚ ਮਹਿਲ ਬਕੁੰਠ ਬਣਾਉਣਾ ਕੀਤਾ ਸਰਾਵਾਂ ਜੋ ਸਵਰਗ ਆਦਿਕ ਬ੍ਰਹਮ ਲੋਕ ਆਦਿਕ ਬਣਾਉਣਾ ਕੀਤੇ ਹੈ ਇਸੇ ਪ੍ਰਕਾਰ
ਆਪੇ ਕੁਦਰਤ ਸਾਜੀਆਂ ਨੇ
ਆਪ ਹੀ ਕੁਦਰਤ ਸ਼ਕਤੀ ਦੁਆਰਾ ਰਚਨਾ ਨੂੰ ਰਚਿਆ ਹੈ
ਘਰ ਮਹਿਲ ਸਰਾਈ
ਕੀਤਾ ਹੈ ਮਹੱਲ ਮਨੁੱਖਾ ਜਨਮ ਜਿਹੜਾ ਮਹੱਲ ਬਣਾਇਆ ਤੇ ਜਿਹੜੀਆਂ ਬਾਕੀ ਦੀਆਂ ਜੂਨਾਂ ਸਰਾਵਾਂ ਬਣਾਈਆਂ ਹੋਈਆਂ ਹਨ ਗੀਆਂ ਮੁਸਾਫਰਖਾਨੇ ਬਣਾਏ ਹੋਏ ਹਨ ਇਸੇ ਪ੍ਰਕਾਰ ਫਿਰ
ਆਪੇ ਕੁਦਰਤ ਸਾਜੀ
ਆਪਦੀ ਸ਼ਕਤੀ ਦੇ ਵਿੱਚ ਜਿਨ੍ਹਾਂ ਦੇ ਚਿੱਤ ਨੂੰ ਆਪਦੀ ਭਗਤੀ ਰੂਪ ਸ਼ਕਤੀ ਵਿੱਚ ਬ੍ਰਹਮ ਗਿਆਨ ਦੇ ਸਹਿਰ ਸਜਾ ਦਿੱਤਾ ਹੈ।
ਕਰ ਮਹਿਲ ਸਰਾਈ,
ਉਹਨਾਂ ਦਾ ਜਿਹੜਾ ਅੰਤਾਕਰਨ ਹੈ ਮਹੱਲ, ਸ਼ੁੱਧ ਅੰਤਾਕਰਨ ਜਿਹੜਾ ਹੈ ਮਹੱਲ ਬਣਾ ਦਿੱਤਾ ਹੈ। ਅਤੇ ਸ਼ੁੱਧ ਅੰਤਾਕਰਨ ਦੇ ਅੰਦਰ ਜੋ ਸਾਧ ਸੰਗਤ ਜੀ ਦੈਵੀ ਗੁਣ ਹਨ, ਇਹ ਸਰਾਵਾਂ ਦੀ ਨੇ ਵਿਰਾਗ ਵੇਕ ਆਦਿ ਸਰਾਵਾਂ ਬਣਾਈਆਂ ਹਨ ਗੀਆਂ। ਇਸੇ ਪ੍ਰਕਾਰ
ਆਪੇ ਕੁਦਰਤ ਸਾਜੀ,
ਆਪ ਦੀ ਕੁਦਰਤ ਦੁਆਰਾ ਸਾਧ ਸੰਗਤ ਨੂੰ ਸਜਾਉਣਾ ਕੀਤਾ ਹੈ।
ਕਰ ਮਹਿਲ ਸਰਾਈ,
ਸਾਧ ਸੰਗਤ ਇੱਕ ਮਹੱਲ ਬਣਾਇਆ ਹੈ। ਤੇ ਸਰਾਈ ਜਿਹੜੇ ਸਾਰੇ ਸੰਸਾਰ ਜਗਿਆਸੂ ਹੈ, ਉਹ ਸਰਾਵਾਂ ਦੀ ਨੇ ਉਹਨਾਂ ਦੇ ਸਰੀਰ ਬਣਾਉਣਾ ਕੀਤੇ ਹੈ। ਇਸੇ ਪ੍ਰਕਾਰ
ਆਪੇ ਕੁਦਰਤ ਸਾਜੀਆਂ,
ਆਪਣੀ ਸ਼ਕਤੀ ਨਾਲ ਆਪ ਹੀ ਇਹ ਸਭ ਸਜਾਉਣਾ ਕੀਤਾ ਹੈ ਗਿਆਨ।
ਕਰ ਮਹਿਲ ਸਰਾਈ,
ਕਰ ਮਹਿਲ ਸਰਾਈ, ਸਰਾਂ ਦੀ ਨਿਆਈ ਜਿਨ੍ਹਾਂ ਨੇ ਸੰਸਾਰ ਨੂੰ ਸਮਝਿਆ ਹੈ, ਉਹਨਾਂ ਨੂੰ ਆਪਦਾ ਸਰੂਪ ਰੂਪੀ ਮਹਿਲ ਦੇ ਪ੍ਰਾਪਤੀ ਕਰਤੀ ਹੈ।
ਚੰਦ ਸੂਰਜ ਦੋਏ ਚਾਨਣੇ,
ਚੰਦ ਸੂਰਜ ਦੋ ਚਾਨਣ ਵਾਸਤੇ ਬਣਾਤੇ ਹਨ।
ਪੂਰੀ ਬਣਤ ਬਣਾਈ,
ਪੂਰੀ ਬਣਾਵਟ ਮਾਰਨ ਬਣਾਉਣਾ ਕੀਤੀ ਹੈ। ਇਸ ਪ੍ਰਕਾਰ ਦਾ ਠਾਠ ਬਣਾਇਆ ਹੋਇਆ ਹੈ। ਚੰਦ ਤੇ ਸੂਰਜ ਸੱਜਾ ਤੇ ਖੱਬਾ ਅੱਖਾਂ ਜਿਹੜੀਆਂ ਦੋਵੇਂ ਹੈ, ਇਹ ਚਾਨਣ ਵਾਸਤੇ ਬਣਾਏ ਹੋਏ ਹਨ।
ਪੂਰੀ ਬਣਤ ਬਣਾਈ,
ਪੂਰੀ ਸਰੀਰ ਦੀ ਬਣਾਵਟ ਮਾਰਨ, ਜੋ ਬਰਾ ਮੰਡੇ ਸੋਈ ਪਿੰਡੇ, ਜੋ ਖੋਜਿਆ ਸੋ ਪਾਵੇ ਬਣਾਤੀ ਹੈ। ਇਸੇ ਪ੍ਰਕਾਰ ਚੰਦ ਸੂਰਜ ਵਿਰਾਗ ਤੇ ਵਿਵੇਕ, ਇਹ ਦੋ ਹਨ ਚਾਨਣ ਕਰਨ ਵਾਸਤੇ, ਪ੍ਰਕਾਸ਼ ਕਰਨ ਵਾਸਤੇ।
ਪੂਰੀ ਬਣਤ ਬਣਾਈ,
ਪੂਰੀ ਬ੍ਰਹਮ ਵਿਦਿਆ ਦੀ ਬਣਾਵਟ ਉਹਨਾਂ ਦੇ ਅੰਦਰ ਵਿਰਾਗ ਵਿਵੇਕ ਆਦਿਕਾਂ ਦੁਆਰਾ ਬਣਾਤੀ ਹੈ। ਅਤੇ ਇਸੇ ਪ੍ਰਕਾਰ ਚੰਦ ਸੂਰਜ ਪਰੋਹ ਗਿਆਨ ਚੰਦ, ਅਪਰੋਹ ਗਿਆਨ ਸੂਰਜ, ਇਹ ਬਣਾਉਣਾ ਕੀਤੇ ਹਨ।
ਪੂਰੀ ਬਣਤ ਬਣਾਈ,
ਪੂਰੀ ਉਹਨਾਂ ਦੇ ਤਾਈ ਤੁਰਿਆ ਪਾਦੀ ਪ੍ਰਾਪਤੀ ਦੀ ਇਹ ਸੋਹਣੀ ਬਣਾਵਟ ਬਣਾਤੀ ਹੈ।
ਆਪੇ ਵੇਖੇ ਸੁਣੇ,
ਆਪ ਹੀ ਵੇਖਣ ਵਾਲਾ ਸਾਰਿਆਂ ਦੇ ਕਰਮ ਤੱਬਾਂ ਨੂੰ, ਆਪ ਹੀ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਸੁਣਨ ਵਾਲਾ ਹੈ।
ਗੁਰ ਸ਼ਬਦ ਤੇ ਆਈ,
ਗੁਰੂ ਸਾਹਿਬ ਦੇ ਸ਼ਬਦ ਨੂੰ ਧਿਆਉਣਾ ਕਰੀਏ, ਇਉਂ ਜਾਣ ਕੇ ਆਪਣਾ ਆਪ ਰੂਪੀ ਆਤਮਾ ਜਾਣੀਏ। ਆਪੇ
ਆਪੇ ਵੇਖੇ ਸੁਣੇ,
ਆਪ ਹੀ ਵੇਖਦਾ ਤੱਤ ਵੇਤਾ ਹੋ ਕੇ, ਆਪ ਹੀ ਅਧਿਕਾਰੀ ਹੋ ਕੇ ਵਿਦੇਸ਼ ਨੂੰ ਸੁਣਦਾ ਹੈ।
ਗੁਰੂ ਸ਼ਬਦ ਧਿਆਈ,
ਗੁਰੂ ਸ਼ਬਦ ਦੇ ਸ਼ਬਦ ਨੂੰ ਧਿਆਉਂਦੇ ਹਨ ਜਿਹੜੇ, ਉਹਨੂੰ ਸਾਰਿਆਂ ਚ ਆਪਣਾ ਆਪ ਰੂਪ ਦਿਸਿਆਉਂਦਾ ਹੈ।
ਵਾਹ ਵਾਹ ਸੱਚੇ ਪਾਤਸ਼ਾਹ,
ਉਹ ਇਹ ਜਪਦੇ ਹੈ ਕਿ ਵਾਹ ਅਸਚਰਜ ਹੈ ਤੂੰ, ਵਾਹ ਬਸਮਾਦ ਰੂਪ ਹੈ ਹੇ ਸੱਚੇ ਪਾਤਸ਼ਾਹ।
ਸੱਚੀ ਨਾਈ,
ਤੂੰ ਸੱਚੀ ਆਪਦੀ ਨਾਈ ਨਾਮ ਮਹਿਮਾ ਹੈ, ਤੂੰ ਸੱਚੇ ਸੱਚੀ ਤੇਰੀ ਮਹਿਮਾ ਹੈ, ਸੱਚਾ ਤੇਰਾ ਨਾਮ ਹੈ, ਸੱਚੇ ਦੀ ਨਿਆਈ ਤੇਰੀ ਕੁਦਰਤ ਹੈ ਜਿਹੜੀ ਉਹ ਪ੍ਰਤੀਤ ਹੁੰਦੀ ਹੈ, ਪਰ ਤੇਰੀ ਮਹਿਮਾ ਹੀ ਮਹਾਰਾਜ ਸੱਚੀ ਹੈ। ਇਹ ਤੁਕ ਸਾਧ ਸੰਗਤ ਜੀ ਰਹਾਉ ਦੀ ਹੈ। ਪੰਜ ਤੁਕੀਆਂ ਪੌੜੀਆਂ ਬਣਾਈਆਂ ਗੁਰੂ ਅਰਜਨ ਸਾਹਿਬ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਵਕਤ ਇਹ ਵਾਰ ਦੇ ਨਾਲ ਯੋਧਾ ਵੀਰਾ ਪੂਰਵਾਣੀ ਦੀ ਧੁਨੀ ਲਿਖੀ ਹੈ, ਉਸ ਵੇਲੇ ਛੇਵੇਂ ਪਾਤਸ਼ਾਹ ਨੇ ਆਗਿਆ ਦਿੱਤੀ ਹੈ। ਗੁਰਸਿੱਖਾਂ ਦੇ ਤਾਈਂ ਪ੍ਰਿਆਵਾਂ ਵਿੱਚ ਵੀ ਲਿਖਿਆ ਹੈ, ਉਸਾਨਕਾ 'ਚ ਲਿਖਿਆ, ਗੁਰਬਲਾਸ 'ਚ ਵੀ ਆਉਂਦਾ ਹੈ ਕਿ ਭਾਈ ਇਸ ਪੌੜੀ ਦੀ ਤੁਕ ਨੂੰ ਵਾਹ ਵਾਹ ਸੱਚੇ ਪਾਤ ਸੱਚੀ ਨਾਈ, ਇਸ ਵਾਰ ਵਿੱਚ ਜਦੋਂ ਵੀ ਇਹ ਪੌੜੀ ਪੂਰੀ ਹੋਇਆ ਕਰੇ, ਉਦੋਂ ਇਹ ਤੁਕ ਸਾਰੇ ਪਾਠੀਆਂ ਨੇ, ਗ੍ਰੰਥੀਆਂ ਨੇ, ਗਿਆਨੀਆਂ ਨੂੰ ਪੜ੍ਹਨੀ ਹੈ, ਰਾਗੀਆਂ ਨੂੰ ਪੜ੍ਹਨੀ ਹੈ। ਜਿਹੜਾ ਨਾ ਪੜ੍ਹੇਗਾ ਉਹ ਗੁਰੂ ਸਾਹਿਬ ਦੀ ਆਗਿਆ ਤੋਂ ਬੇਮੁਖ ਸਮਝ ਲੈਣਾ ਚਾਹੀਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਦੀ ਆਗਿਆ ਹੈ। ਜਿਹੜਾ ਨਾ ਪੜ੍ਹੇਗਾ ਉਹ ਗਲਤੀ ਕਰੇਗਾ। ਮਹਾਰਾਜ ਦੀ ਆਗਿਆ ਟਕਸਾਲ ਦੀ ਇਹ ਮਰਜ਼ਾਦਾ ਹੈ ਕਿ ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨਾਈ, ਇਹ ਤੁਕ ਦਾ ਜ਼ਰੂਰ ਪਾਠ ਕਰਨਾ ਹਰੇਕ ਪੌੜੀ ਆਈ ਤੋਂ। ਜਿਹੜਾ ਨਾ ਕਰੇ, ਜਿਹੜਾ ਬੇਮੁਖ ਹੁੰਦਾ ਉਹਨੂੰ ਪਤਾ ਹੁੰਦਾ ਦੂਣੀ ਸਜ਼ਾ, ਕਾਨੂੰਨ ਦਾ ਵਾਕ ਹੋਵੇ ਕਿ ਜਿਹੜਾ ਗਲਤੀ ਕਰੇ ਦੂਣੀ ਸਜ਼ਾ ਦਾ ਭੋਗਣ ਵਾਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਦੀ ਆਗਿਆ ਛੇਵੇਂ ਪਾਤਸ਼ਾਹ ਦੀ ਸਮਝਣੀ ਕਿ ਪੰਜਵੇਂ ਪਾਤਸ਼ਾਹ ਨੇ ਪੰਜ ਤੁਕੀ ਪੌੜੀ ਰਚੀ ਹੈ। ਇਹ ਛੇ ਤੁਕੀ ਸੀ ਜਿਹੜੀ ਧੁਨ ਸੀ, ਉਹ ਛੇ ਤੁਕੀ ਪੌੜੀ ਦੇ ਨਾਲ ਮਹਾਰਾਜ ਨੇ ਵਾਹ ਵਾਹ ਦੀ ਆਗਿਆ ਦਿੱਤੀ ਹੈ ਵੀ ਇਸ ਵਾਰ ਵਿੱਚ ਸਾਰਿਆਂ ਸਿੰਘਾਂ ਨੇ ਇਹ ਪੌੜੀਆਂ ਵੀ ਇਸੇ ਤਰ੍ਹਾਂ ਨੇ ਬਣਾਈਆਂ ਹੈ। ਭਾਵੇਂ ਅੜਾੜਿਆਂ ਦੇ ਨਾਲ ਪੰਜ ਤੁਕਾਂ ਹੋਣ, ਮਗਲੀ ਈੜੀ ਨਾਲ ਆਉਂਦੀ ਹੈ। ਇਸ ਕਰਕੇ ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨਾਈ, ਇਹ ਆਗਿਆ ਦਿੱਤੀ ਕਿ ਜ਼ਰੂਰ ਪੜ੍ਹਨਾ। ਇਹ ਇਸ਼ਾਰਾ ਹੈ ਮਹਾਰਾਜ ਸਾਹਿਬ ਦਾ, ਲਿਖਤ ਵਿੱਚ, ਇਤਿਹਾਸ ਵਿੱਚ ਆ ਗਈ ਹੈ, ਉਥਾਨਕਾ ਵਿੱਚ ਆ ਗਈ ਹੈ। ਉਸ ਪ੍ਰਕਾਰ ਛੇਵੇਂ ਪਾਤਸ਼ਾਹ ਜੀ ਨੂੰ ਬਾਣੀ ਨਾ ਉਚਾਰਨੇ ਕਰਕੇ ਵਿੱਚ ਨਹੀਂ ਇਹ ਤੁਕ ਉਸ ਪ੍ਰਕਾਰ ਆਗਿਆ ਲਿਖੀ। ਅਤੇ ਜਿੰਨੇ ਟਕਸਾਲ ਦੇ ਪੜ੍ਹਨ ਵਾਲੇ ਹੈ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੁਣਾਉਣ ਵੇਲੇ ਵੀ ਪੜ੍ਹਾਈ ਹੈ। ਇਸ ਕਰਕੇ ਸਭ ਸਿੰਘਾਂ ਨੂੰ ਆਗਿਆ ਹੈ ਮਹਾਰਾਜ ਦੀ, ਇਹ ਤੁਕ ਦਾ ਪਾਠ ਜ਼ਰੂਰ ਕਰਿਆ ਕਰਨਾ।
ਰਹਾਓ। ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਤੇ ਆਈ
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਸਲੋਕ
ਸ਼ੁਰੂ ਕਰੀਏ
ਕਬੀਰ ਮਹਿੰਦੀ ਕਰਕੇ ਘਾਲਿਆ
ਆ ਭਗਤ ਜੀ ਵੈਦਨਾ ਤੂੰ ਪਿੱਛੇ ਨਾ ਤੇਰੀ ਪੋਥੀ ਹੋਵੇ ਥੋੜੀ ਬਰਾਬਰ ਨੂੰ ਕਰ ਲਾ ਜਿਹੜਾ ਤੂੰ ਐਨ ਹੋਇਆ ਪਰਮਜੀਤ ਸਿੰਘ ਬਰਾਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਪੌੜੀਆਂ ਪੰਜ ਤੁਕੀਆਂ ਪੰਜਵੇਂ ਪਾਤਸ਼ਾਹ ਰਚੀਆਂ ਸਨ ਜਿਹੜੀ ਰਹਾਗ ਦੀ ਤੁਕ ਮਾਰਿਆਂ ਨੂੰ ਚਾਰੀ ਸੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹਨੂੰ ਜਦੋਂ ਗੁਰੂ ਸਾਹਿਬ ਜੀ ਨੇ ਧੁਨਾਂ ਲਿਖੀਆਂ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਗਿਆ ਕੀਤੀ ਹੈ ਕਿ ਹਰੇਕ ਪੌੜੀ ਦੇ ਮਗਰੋਂ ਚਾਹੇ ਰਾੜਿਆਂ ਦੇ ਨਾਲ ਪੌੜੀਆਂ ਹੋਣ ਚਾਹੇ ਹਾਇਆਂ ਨਾਲ ਹੋਣ ਪਰ ਮਗਰੋਂ ਗੁਰ ਸ਼ਬਦ ਸੁਣਾਈ ਜਿਵੇਂ ਸ਼ਬਦ ਆਇਆ ਇਹਦੇ ਨਾਲ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਤੁਕ ਜ਼ਰੂਰ ਪੜ੍ਹਨੀ ਹੈ ਇਹ ਆਗਿਆ ਦਿੱਤੀ ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਆਗਿਆ ਹੈ ਗੁਰੂ ਸਾਹਿਬ ਦੀ ਆਗਿਆ ਮੰਨਣੀ ਸਿੱਖ ਦਾ ਜ਼ਰੂਰ ਫਰਜ਼ ਹੈ ਜੋ ਨਾ ਮੰਨੇਗਾ ਭਾਈ ਉਹ ਆਪਦੀ ਬੇਮੁਖਤਾ ਹੀ ਜ਼ਾਹਰ ਕਰੇਗਾ ਸਤਿਗੁਰੂ ਸਾਹਿਬ ਜੀ ਨੇ ਲਿਖੀ ਹੋਈ ਜਿਹੜੀ ਤੁਕ ਹੈ ਇਹਨੂੰ ਵਾਰ ਦੇ ਨਾਲ ਵਾਰ ਵਾਰ ਪੌੜੀ ਤੋਂ ਮਗਰੋਂ ਪੜ੍ਹਨ ਦੀ ਆਗਿਆ ਦਿੱਤੀ ਹੈ
ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ
ਗੁਰੂ ਅਰਜਨ ਦੇਵ ਜੀ ਦੇ ਪਾਸ ਸਿੱਖਾਂ ਨੂੰ ਬੇਨਤੀ ਕੀਤੀ ਕਿ ਹੇ ਸਤਿਗੁਰੂ ਕਬੀਰ ਸਾਹਿਬ ਜੀ ਨੇ ਸਲੋਕਾਂ ਵਿੱਚ ਇਹ ਜਿਹੜਾ ਉਚਾਰਨ ਕੀਤਾ ਸਲੋਕ ਇਹਦੇ ਅਰਥ ਦਾ ਸਾਨੂੰ ਸਮਝ ਨਹੀਂ ਪੈਂਦੀ ਕਿਰਪਾ ਕਰਕੇ ਸਮਝਾਓ ਮਹਾਰਾਜ ਕਹਿੰਦੇ ਕਿਹੜਾ ਸਲੋਕ ਹੈ ਤਾਂ ਇਹ ਸਲੋਕ ਉਚਾਰਨ ਕਰਦੇ ਦੂਜਾ ਇਹ ਵਾਰ ਦਾ ਰਾਮਕਲੀ ਦਾ ਸਲੋਕ ਚੱਲਿਆ ਹੈ
ਕਬੀਰ ਮਹਿੰਦੀ ਕਰਕੇ ਘਾਲਿਆ
ਕਬੀਰ ਸਾਹਿਬ ਜੀ ਨੇ ਕਿਹਾ ਕਿ ਹਮਾਰਾ ਮਹਿੰਦੀ ਦੀ ਨਹੀਂ ਆਈ ਜਿਸ ਪੁਰਖ ਨੇ ਜਿਵੇਂ ਮਹਿੰਦੀ ਰਗੜੀ ਦੀ ਹੈ ਕਿਉਂ ਅਭਿਆਸ ਰੂਪੀ ਡੰਡੇ ਦੇ ਨਾਲ ਨਿਸ਼ਚੇ ਰੂਪੀ ਸੁਨਹਿਰੇ ਚ ਪਾ ਕੇ ਆਪਣੇ ਜੀਵਨ ਰੂਪੀ ਮਹਿੰਦੀ ਨੂੰ ਘਾਲਿਆ ਕਮਾਉਣਾ ਕੀਤਾ ਹੈ ਪਾਇਆ ਹੈ
ਆਪ ਪੀਸਾਏ ਪੀਸਾਏ
ਆਪਣੇ ਆਪ ਨੂੰ ਪੀਸ ਪੀਸ ਕੇ ਤਨ ਦੇ ਤਾਣ ਨੂੰ ਮਨ ਦੇ ਮਾਣ ਨੂੰ ਪੀ ਪੀ ਕੇ ਜਿਨ੍ਹਾਂ ਨੇ ਸੂਖਮ ਕੀਤਾ ਹੈ
ਸਹਿ ਬਾਤ ਨਾ ਪੁੱਛੀ
ਫੇਰ ਸਾਹਿਬ ਕਬੀਰ ਜੀ ਨੂੰ ਮਹਾਰਾਜ ਕਿਹਾ ਵੀ ਹੇ ਸਹਿ ਪਰਮੇਸ਼ਰ ਤੈਂ ਉਹਨਾਂ ਦੀ ਕਦੇ ਗੱਲ ਹੀ ਨਹੀਂ ਪੁੱਛੀ ਹੈ ਸਰਗੁਣ ਸਰੂਪ ਧਾਰ ਕੇ ਕਦੇ ਉਹਨਾਂ ਨਾਲ ਬਚਨ ਬਲਾਸ ਹੀ ਨਹੀਂ ਕੀਤਾ
ਕਬੂ ਨਾ ਲਾਈ ਪਾ
ਕਦੇ ਵੀ ਮਹਾਰਾਜ ਨੂੰ ਚਰਨੀ ਸਰਗੁਣ ਸਰੂਪ ਧਾਰ ਕੇ ਵੀ ਨਹੀਂ ਲਾਇਆ ਚਰਨਾਂ ਨਾਲ ਲਾਉਂਦੇ ਕੋਈ ਗੱਲਬਾਤ ਪੁੱਛਦੇ ਵੀ ਭਗਤਾ ਤੈਨੂੰ ਕੀ ਤਕਲੀਫ਼ ਹੈ ਕਿਵੇਂ ਸੁਖ ਦੀ ਇੱਛਾ ਤੇਰੇ ਅੰਦਰ ਤਾਂ ਵੀ ਠੀਕ ਸੀ ਜਿਵੇਂ ਰਾਗੀ ਗੁਰਬਚਨ ਸੁਣੋ ਮੇਵਾ ਸੁਣ ਦੇ ਨਾਲ ਜ਼ਿਕਰ ਕਰਦਾ ਰਿਹਾ ਵੀ ਮੇਰੀ ਗੱਲ ਨਹੀਂ ਪੁੱਛਦਾ ਰੋਂਦਾ ਰਹਿੰਦਾ ਇਹ ਚੰਗਾ ਕੰਮ ਤਾਂ ਨਹੀਂ ਨਾ ਉਹ ਸਵਾਲ ਇੱਥੇ ਕਬੀਰ ਜੀ ਦਾ ਕਿਹਾ ਹੈ ਹਾਂਜੀ
ਕਬੂ ਨਾ ਲਾਈ ਪਾ
ਅਤੇ ਇਸੇ ਪ੍ਰਕਾਰ ਤੈਂ ਸਹਿ ਬਾਤ ਨਾ ਪੁੱਛੀ ਆ ਫੇਰ ਸਹਿ ਸਰਗੁਣ ਸਰੂਪ ਧਾਰ ਕੇ ਤੈਂ ਕਦੇ ਗੱਲ ਨਾ ਪੁੱਛੀ ਤੇ ਕਬੂ ਨਾ ਲਾਈ ਪਾਏ ਪਾਏ ਚਰਨਾਂ ਚ ਲਾਉਣਾ ਅਭੇਦ ਕਰਨਾ ਕਦੇ ਨਿਰਗੁਣ ਸਰੂਪ ਧਾਰ ਕੇ ਮਾਰਿਆ ਆਪਦੇ ਪਾਏ ਆਪ ਚ ਪ੍ਰਾਪਤੀ ਕਰਾਉਣੀ ਮੇਲ ਕਰਨਾ ਇਹ ਜਿਉਂ ਜਲਵੇਂ ਜਲਾ ਖਟਾਨਾ ਤਿਉਂ ਜੋਤੀ ਸਿੰਘ ਜੋਤ ਸਮਾਨਾ ਇਉਂ ਨਿਰਗੁਣ ਸਰੂਪ ਚ ਮਹਾਰਾਜ ਜੀ ਚਰਨੀ ਲਾਉਣ ਦੀ ਨਹੀਂ ਅਭੇਦਤਾ ਵੀ ਨਹੀਂ ਕੀਤੀ ਹੈ
ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ
ਸ੍ਰੀ ਗੁਰੂ ਕੀ ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਸਤਿਗੁਰੂ ਅਮਰਦਾਸ ਸਾਹਿਬ ਨੂੰ ਭਾਈ ਇਹਦਾ ਉੱਤਰ ਦਿੱਤਾ ਹੈ ਸਿੱਖਾਂ ਤੀਜੇ ਪਾਤਸ਼ਾਹ ਪਾਸ ਵੀ ਸਵਾਲ ਕੀਤਾ ਸੀ ਸਤਿਗੁਰੂ ਤੀਜੇ ਪਾਤਸ਼ਾਹ ਨੇ ਉੱਤਰ ਦਿੱਤੇ ਸਨ ਉਹੋ ਹੀ ਅਸੀਂ ਉੱਤਰ ਇੱਥੇ ਸਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਲਿਖਦੇ ਆ ਸੁਣੋ
ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ
ਸਤਿਗੁਰੂ ਤੀਜੇ ਪਾਤਸ਼ਾਹ ਨੂੰ ਜਦੋਂ ਸਿੱਖਾਂ ਨੂੰ ਪੁੱਛਿਆ ਸੀ ਮਹਾਰਾਜ ਨੇ ਉੱਤਰ ਦਿੱਤਾ ਸੀ ਹੇ ਭਾਈ ਜਿਨ੍ਹਾਂ ਨੂੰ ਮਹਿੰਦੀ ਨੀਂਦੀ ਨਹੀਂ ਆਈ ਆਪਣੇ ਆਪ ਨੂੰ ਸੂਖਮ ਬਰੀਕ ਕਰਕੇ ਰੱਖਿਆ ਹੈ ਮਨ ਦਾ ਮਾਣ ਤਨ ਦਾ ਤਾਣ ਛੱਡ ਕੇ ਅਭਿਆਸ ਰੂਪੀ ਡੰਡੇ ਦੇ ਨਾਲ ਕਸਾ ਕਸਾ ਕੇ ਨਿਸ਼ਚੇ ਰੂਪੀ ਸੁਨਹਿਰੇ ਚ ਰਗੜਨਾ ਕੀਤਾ ਇਸ ਪ੍ਰਕਾਰ ਉਹ ਰੱਖਿਆ ਹੈ ਜਿਨ੍ਹਾਂ ਨੂੰ ਮਹਿੰਦੀ ਦੀ ਨਿਆਈ ਸਰਦਾ ਦੇ ਨਾਲ ਆਪਣੇ ਆਪ ਨੂੰ ਭਾਵਨਾ ਵਿੱਚ ਟਿਕਾ ਕੇ
ਸਹੁ ਨਜ਼ਰ ਕਰੇ
ਤੇ ਭਾਈ ਉਹ ਪਰਮੇਸ਼ੁਰ ਤੇ ਜਰੂਰ ਕਿਰਪਾ ਦ੍ਰਿਸ਼ਟੀ ਕਰੇਗਾ। ਬਿਨਾਂ ਕਿਰਪਾ ਤੋਂ ਖਾਲੀ ਨਹੀਂ ਰਹਿ ਸਕਣਗੇ ਜਿਨ੍ਹਾਂ ਆਪਣੇ ਮਨ ਨੂੰ ਤਨ ਦੇ ਤਾਣ ਨੂੰ ਛੱਡ ਕੇ ਮਹਿੰਦੀ ਦੁਨੀਆਂ ਸਰਦਾ ਦੇ ਨਾਲ ਆਪਣੇ ਆਪ ਨੂੰ ਜੀਵਨ ਨੂੰ ਰੱਖਿਆ ਹੈ ਉਹਨਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਜ਼ਰੂਰ ਕਰੇਗਾ। ਗੁਰਸਿੱਖੋ
ਆਪੇ ਪੀਸੈ ਆਪੇ ਕਸੈ,
ਪਰ ਨਾਲ ਇਹਦੇ ਥੋੜਾ ਜਿਹਾ ਮਾਣ ਹੈ ਵੀ ਮੈਂ ਬੜਾ ਅਭਿਆਸ ਕਰਦਾ ਹਾਂ, ਮੈਂ ਬਹੁਤ ਸਾਰਾ ਆਪਣੇ ਆਪ ਨੂੰ ਸੂਖਮ ਕਰਦਾ ਹਾਂ। ਇਹ ਜਿਹੜਾ ਹੰਕਾਰ ਹੈ ਨਾ ਸਾਧਨਾ ਦਾ, ਇਹ ਸਾਧਨਾ ਦਾ ਦੇ ਹੰਕਾਰ ਕਰਕੇ ਵਾਹਿਗੁਰੂ ਮਿਲਿਆ ਨਹੀਂ ਉਹਨਾਂ ਨੂੰ। ਜਿਨ੍ਹਾਂ ਦਾ ਸਾਧਨਾ ਦਾ ਹੰਕਾਰ ਵੀ ਟੁੱਟ ਗਿਆ ਹੈ ਉਹਨਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਆਪ ਦੇ ਦਰਸ਼ਨ ਦਿੱਤੇ ਹਨ, ਉਹ ਫਰਮਾਉਂਦੇ ਹਨ
ਆਪੇ ਪੀਸੈ ਆਪੇ ਕਸੈ,
ਆਪ ਹੀ ਭਾਈ ਪੀਂਦਾ ਹੈ ਜਿਹੜਾ ਸਰਵਣ ਕਰਾ ਕੇ ਪ੍ਰਮਾਣਗਤ ਸੰਸੇ ਨੂੰ ਮੇਟਣਾ ਹੈ, ਇਹ ਪੀਣਾ ਵੀ ਆਪ ਹੀ ਕਰਾਉਂਦਾ ਹੈ, ਤੇ ਆਪੇ ਕਸੈ ਆਪ ਹੀ ਅਭਿਆਸ ਕਰਾ ਕੇ ਜਿਹੜਾ ਪਰਮੇਸ਼ਰਗਤ ਸੰਸੇ ਨੂੰ ਅੰਦਰੋਂ ਕਸਾ ਦੇਣਾ ਹੈ, ਇਹ ਸੂਖਮ ਵਾਸ਼ਨਾ ਨੂੰ ਕਸਾ ਦੇਣਾ ਹੈ, ਮੰਦ ਵਾਸ਼ਨਾ ਨੂੰ ਸਥੂਲ ਵਾਸ਼ਨਾ ਨੂੰ ਜਿਹੜਾ ਕਸਾਉਣਾ ਹੈ ਇਹ ਪੀਣਾ ਹੈ, ਜਿਹੜਾ ਸਥੂਲ ਵਾਸਨਾ ਨੂੰ ਅੰਦਰੋਂ ਮੇਟਣਾ ਹੈ ਇਹ ਕਸਾਉਣਾ ਅਭਿਆਸ ਕਰਨਾ ਹੈ।
ਆਪੇ ਹੀ ਲਾਏ ਲਏ,
ਆਪ ਹੀ ਸਰਬਣ ਦੁਆਰਾ ਪ੍ਰਮਾਣਗਤ ਸੰਸੇ ਨੂੰ ਮੇਟ ਕਰਕੇ ਪੀਣਾ ਕਰਦਾ ਹੈ, ਕਾਮ ਕ੍ਰੋਧ ਆਦਿਕਾਂ ਨੂੰ ਪੀਣਾ ਨਿਵਰਤ ਕਰਨਾ ਅਤੇ ਕਸਾ ਅਭਿਆਸ ਕਰਨਾ ਕਸਾਉਣਾ ਜਿਹੜਾ ਹੈ ਮੰਨਣ ਕਰਕੇ ਪਰਮੇਸ਼ਰ ਸੰਸੇ ਨੂੰ ਅੰਦਰੋਂ ਕਸਾ ਦੇਣਾ ਹੈ।
ਆਪੇ ਹੀ ਲਾਏ ਲਏ,
ਆਪ ਹੀ ਭਾਈ ਲਾ ਆਪਦੇ ਵਿੱਚ ਲਏਗਾ, ਨਿਧਿਆਸਨ ਕਰਾ ਕੇ ਜਿਹੜਾ ਵਪਰਜੇ ਬੁੱਧੀ ਦਾ ਨਾਸ ਕਰ ਦੇਣਾ ਹੈ ਇਹ ਆਪਦੇ ਵਿੱਚ ਆਪ ਲਾ ਲਵੇਗਾ। ਸੱਚੇ ਪਾਤਸ਼ਾਹ ਆਪਣੀ ਦੇਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਇਸ ਪ੍ਰਕਾਰ ਆਪਦੇ ਵਿੱਚ ਲਾ ਲਏਗਾ। ਮਾਣ ਨਹੀਂ ਹੋਣਾ ਚਾਹੀਦਾ ਕਿ ਮੈਂ ਵਪਰਜੇ ਬੁੱਧੀ ਦਾ ਨਾਸ ਕਰਦਾ ਹਾਂ, ਮੈਂ ਮੰਨਣ ਕਰਕੇ ਪਰਮੇਸ਼ਰ ਸੰਸੇ ਦਾ ਨਾਸ ਕਰਦਾ ਹਾਂ, ਮੈਂ ਸਰਵਣ ਕਰਕੇ ਪ੍ਰਮਾਣਗਤ ਸੰਸੇ ਦਾ ਨਾਸ ਕਰਦਾ ਹਾਂ। ਇਹ ਹੰਕਾਰ ਹੀ ਰੁਕਾਵਟ ਹੈ ਵਾਹਿਗੁਰੂ ਦੀ ਪ੍ਰਾਪਤੀ ਚ। ਜਿਨ੍ਹਾਂ ਦੇ ਅੰਦਰ ਆਪੇ ਹੀ ਪਰਮੇਸ਼ਰ ਸਭ ਕੁਝ ਕਰ ਰਿਹਾ ਹੈ, ਆਪੇ ਪੀਸਾ, ਆਪ ਹੀ ਨਿਸ਼ਕਾਮ ਕਰਮਾਂ ਦੁਆਰਾ ਜਿਹੜਾ ਸਕਾਮ ਕਰਮਾਂ ਦਾ ਤਿਆਗ ਕਰਨਾ ਹੈ, ਸਕਾਮ ਕਰਮਾਂ ਦੇ ਫਲ ਦੀ ਇੱਛਾ ਇਹ ਪੀਣਾ ਕਰਦਾ ਹੈ, ਅਤੇ ਆਪ ਹੀ ਕਸੈ ਉਪਾਸ਼ਨਾ ਕਰਕੇ ਜਿਹੜਾ ਅਲਪਗਤ ਹੈ ਜੀਵ ਦੀ ਕਸਾਉਣਾ ਕਰਦਾ ਹੈ, ਤੇ ਆਪ ਹੀ ਆਪੇ ਲਾ ਲੇ, ਆਪ ਹੀ ਮਹਾਰਾਜ ਸਾਹਿਬ ਜੀ ਗਿਆਨ ਸਰੂਪ ਦੇ ਵਿੱਚ ਜਿਹੜਾ ਕਰਮ ਉਪਾਸ਼ਨਾ ਗਿਆਨ ਹੋਣਾ ਹੈ ਇਹ ਗਿਆਨ ਦੇ ਵਿੱਚ ਲਾ ਲੈਣ ਵਾਲਾ ਵੀ ਆਪ ਹੀ ਹੈ ਗੁਰਾਂ ਦੁਆਰਾ।
ਇਹੋ ਪਿਰਮ ਪਿਆਲਾ ਖਸਮ ਕਾ,
ਇਹੋ ਜਿਹਨਾਂ ਗੁਰਮੁਖਾਂ ਨਿਸ਼ਚਾ ਕੀਤਾ ਹੈ ਇਹ ਜਿਹੜਾ ਪ੍ਰੇਮ ਦਾ ਪਿਆਲਾ ਨਾ ਖਸਮ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ,
ਜੈ ਭਾਵੈ ਤੈ ਦੀ,
ਜਿਹੜਾ ਪੁਰਖ ਉਹਨੂੰ ਭਾ ਜਾਂਦਾ, ਜਿਹਦਾ ਸਾਧਨ ਪਰਮੇਸ਼ਰ ਨੂੰ ਭਾ ਜਾਂਦਾ, ਜਿਹਦੀ ਕਮਾਈ ਪਰਮੇਸ਼ਰ ਨੂੰ ਭਾ ਜਾਂਦੀ ਹੈ ਉਹਨਾਂ ਨੂੰ ਬਖਸ਼ ਦਿੰਦਾ ਹੈ। ਬਾਕੀ ਭਾਵਾਂ ਬਰਲਾਟ ਕਰੇ ਬਹੁਤੇ ਰਿਹਾ, ਕਿੰਨਾ ਬਰਲਾਪ ਕਰਦੇ ਰਹਿਣ, ਜਿੰਨਾ ਚਿਰ ਆਪਾਂ ਨਹੀਂ ਮਿਟਿਆ ਉਹਨਾਂ ਚਿਰ ਉਹਦੇ ਸਾਧਨਾਂ ਦੀ ਪਰਪੱਕਤਾ ਨਹੀਂ ਜਾਣੀ ਜਾ ਸਕਦੀ। ਇਸੇ ਪ੍ਰਕਾਰ
ਇਹੋ ਪਿਰਮ ਪਿਆਲਾ ਖਸਮ,
ਇਹ ਪ੍ਰੇਮ ਦਾ ਪਿਆਲਾ ਹੈ ਖਸਮ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ ਆਪਣਾ,
ਜੈ ਭਾਵੈ ਤੈ ਦੀ,
ਜਿਹੜਾ ਮਹਾਰਾਜ ਸਰਦਾ ਕਰਦਾ ਹੈ, ਜਿਹੜਾ ਪਰਮੇਸ਼ਰ ਨੂੰ ਭਾ ਜਾਂਦਾ ਗਰੀਬੀ ਵਾਲਾ ਉਹਨੂੰ ਮਹਾਰਾਜ ਸਾਹਿਬ ਬਖਸ਼ ਦਿੰਦੇ ਹਨ।
ਪੌੜੀ ਵੇਕੀ ਸ੍ਰਿਸ਼ਟ ਉਪਾਈਆਂ,
ਮਹਾਰਾਜ ਸਾਹਿਬ ਕਹਿੰਦੇ ਨੇ ਵੇਕੀ ਭਿੰਨ ਭਿੰਨ ਜਿਹੜੀ ਸ੍ਰਿਸ਼ਟੀ ਹੈ ਨਾ, ਵੱਖੋ ਵੱਖਰੀ ਰੰਗਾਂ ਰੰਗਾਂ ਦੀ ਸ੍ਰਿਸ਼ਟੀ, ਤਿੰਨਾਂ ਗੁਣਾਂ ਰਾਜਸੀ ਤਾਨਸੀ ਸਾਧਕੀ ਸੁਭਾਵਾਂ ਵਾਲੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਭਿੰਨ ਭਿੰਨ।
ਸਭ ਹੁਕਮ ਆਵੇ ਜਾਏ ਸਮਾਹੀ,
ਸਾਰੀ ਸ੍ਰਿਸ਼ਟੀ ਮਹਾਰਾਜ ਦੇ ਹੁਕਮ ਵਿੱਚ ਆਈ ਹੈ ਤੇ ਅਤੇ ਸਾਰੇ ਹੁਕਮ ਦੇ ਵਿੱਚ ਜਾਏ ਜਗ੍ਹਾ ਵਿੱਚ ਆਪੋ ਆਪਣੇ ਮਾਤ ਲੋਕ ਦੀਆਂ ਚ, ਪਤਾਲ ਦੀਆਂ ਚ, ਸਵਰਗ ਦੀਆਂ ਚ, ਬਕੁੰਠ ਦੀਆਂ ਚ, ਬ੍ਰਹਮ ਲੋਕ ਦੀਆਂ ਜਗ੍ਹਾ ਵਿੱਚ ਰਹਿੰਦੀ ਹੈ ਤੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਭ ਹੁਕਮ ਹੈ।
ਸਭ ਹੁਕਮ ਆਵੇ ਜਾਏ ਸਮਾਹੀ,
ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਆਉਂਦੀ ਹੈ ਤੇ ਹੁਕਮ ਦੁਆਰਾ ਹੀ ਜਾਂਦੀ ਹੈ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਉਹਦੀ ਵਾਸ਼ਨਾ ਹੁੰਦੀ ਹੈ, ਤੇ ਹੁਕਮ ਦੁਆਰਾ ਹੀ ਸਾਰਿਆਂ ਦੀ ਸਮਾਹੀ ਪੜਲੋਂ ਹੋ ਜਾਂਦੀ, ਲੈ ਹੋ ਜਾਂਦੇ ਹਨ ਸਾਰੇ। ਇਸੇ ਪ੍ਰਕਾਰ
ਸਭ
ਵੇਕੀ
ਵੇਕੀ ਸ੍ਰਿਸ਼ਟ ਉਪਾਈ
ਵੇਕੀ ਰੰਗਾ ਰੰਗਾਂ ਦੀ ਸ੍ਰਿਸ਼ਟੀ ਜਗਿਆਸੂਆਂ ਦੀ ਕੋਈ ਕਰਮੀ ਹੈ ਕੋਈ ਉਪਾਸ਼ਕ ਹਨ ਕੋਈ ਗਿਆਨੀ ਹਨ ਇਹ ਵੱਖੋ ਵੱਖਰੀ ਸ੍ਰਿਸ਼ਟੀ ਪੈਦਾ ਕੀਤੀ ਹੈ
ਸਭ ਹੁਕਮ ਆਵੇ ਜਾਇ ਸਮਾਹੀ
ਸਾਰੇ ਨਿਸ਼ਕਾਮ ਕਰਮਾਂ ਵਾਲੇ ਤਾਂ ਉਪਾਸ਼ਨਾ ਵਿੱਚ ਆ ਜਾਂਦੇ ਹੈ ਅਤੇ ਜਿਹੜੇ ਉਪਾਸ਼ਨਾ ਵਾਲੇ ਉਹ ਗਿਆਨ ਵਿੱਚ ਜਾ ਕੇ ਸਮਾ ਜਾਂਦੇ ਹੈ ਇਹ ਹੁਕਮ ਦੇ ਵਿੱਚ ਹੀ ਆਉਣਾ ਜਾਣਾ ਸਮਾਉਣਾ ਹੈ
ਆਪੇ ਵੇਖ ਵਿਗਸਦਾ
ਆਪ ਹੀ ਮਹਾਰਾਜ ਸਾਹਿਬ ਜੀ ਵੇਖਣ ਵਾਲੇ ਹੈ ਭਗਤਾਂ ਦੀ ਕਰਨੀ ਦੇ ਤਾਂ ਹੀ ਆਪ ਹੀ ਉਹਨਾਂ ਦੇ ਪ੍ਰਸੰਨ ਹੋ ਕੇ ਖਿੜਦੇ ਹਨ ਪ੍ਰਸੰਨ ਹੁੰਦੇ ਉਹਨਾਂ ਦੇ ਸਾਧਨ ਦੇ ਉੱਤੇ
ਦੂਜਾ ਕੋ ਨਾਹੀ
ਦੂਸਰਾ ਤਾਂ ਕੋਈ ਹੈ ਹੀ ਨਹੀਂ ਭਾਈ ਆਪ ਹੀ ਹੈ ਆਪਣੇ ਸਰੂਪ ਨੂੰ ਤੱਤ ਵੇਤੇ ਵੇਖ ਕੇ ਵਿਖਦੇ ਖਿੜਦੇ ਹੈ ਤੇ ਆਪਣੇ ਆਪ ਨੂੰ ਵੇਖ ਕੇ ਆਪੇ ਜਪੋ ਆਪਣਾ ਜਾਪ ਆਪਸ ਕੋ ਆਪੇ ਆਦੇਸ਼ ਦੂਸਰਾ ਹੋਰ ਕੋਈ ਨਹੀਂ ਹੈ ਉਸ ਅਵਸਥਾ ਚ
ਕਿਉਂ ਭਾਵੈ ਤਿਉਂ ਰੱਖ ਤੂੰ
ਇਹ ਪਰਮੇਸ਼ਰ ਜਿਵੇਂ ਆਪ ਨੂੰ ਪਾਉਂਦਾ ਹੈ ਉਵੇਂ ਆਪਦੇ ਪਿਆਰਾਂ ਦੀ ਰੱਖਿਆ ਕਰੋ ਤੁਸੀਂ
ਗੁਰੂ ਸ਼ਬਦ ਬੁਝਾਹੀ
ਇਹ ਵੀ ਗੁਰੂ ਸਾਹਿਬ ਦੇ ਸ਼ਬਦ ਨੂੰ ਬੁਝਾਉਣਾ ਕੀਤਾ ਸਿੱਖਿਆ ਦੇਣਾ ਕੀਤੀ ਹੈ ਗੁਰੂ ਸਾਹਿਬ ਸ਼ਬਦ ਦੁਆਰਾ ਸਮਝਾਉਂਦੇ ਹਨ ਸਿੱਖਾਂ ਦੇ ਤਾਂ ਹੀ ਨਿਸ਼ਚੇ ਕਰਕੇ
ਸਭਨਾ ਤੇਰਾ ਜ਼ੋਰ ਹੈ
ਇਹ ਮੇਰੇ ਵਾਹਿਗੁਰੂ ਸਾਰਿਆਂ ਚ ਤੇਰਾ ਜ਼ੋਰ ਬਲ ਹੈ
ਜਿਉਂ ਭਾਵੈ ਤਿਵੈ ਚਲਾਹੀ
ਜਿਵੇਂ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਪਿੱਛੇ ਚਲਾਉਂਦਾ ਸੀ ਹੁਣ ਚਲਾਉਣਾ ਹੈ ਅੱਗੇ ਵੀ ਚਲਾਵੇਗਾ ਸਾਰਿਆਂ ਜ਼ੋਰ ਬਲ ਗਿਆਨ ਆਦਿਕ ਸਾਧਨਾ ਦਾ ਬਲ ਵੀ ਆਪ ਕਾ ਹੀ ਹੈ ਜਿਵੇਂ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਚਲਾਉਂਦੇ ਹੋ
ਤੁਧ ਜੀਵੜ ਮੈਂ ਨਾ
ਅੰਤਰ ਜਾਵੇ ਆਪ ਜੈਸਾ ਜਿੱਡਾ ਵੱਡਾ ਸਾਨੂੰ ਤਾਂ ਹੋਰ ਕੋਈ ਹੈ ਹੀ ਨੀ ਸੰਸਾਰ ਵਿੱਚ ਦੇਖਿਆ ਹੈ ਅਸੀਂ
ਆਖ ਸੁਣਾਈ
ਕਿਹਨੂੰ ਜਾ ਕੇ ਕਹਿ ਕੇ ਸੁਣਾਉਣਾ ਕਰੀਏ ਖਿਆਣਾ ਦੁਆਰਾ ਜਦੋਂ ਆਪੇ ਹੀ ਆਪ ਨੂੰ ਤੁਧ ਅੱਗੇ ਤੁਧ ਸਲਾਹੀ ਤੈਨੂੰ ਹੀ ਸਲਾਉਣਾ ਤੇਰੇ ਅੱਗੇ ਹੋਰ ਕਿਹਦੇ ਕੋਲੇ ਜਾ ਕੇ ਤੇਰੀ ਸਿਫਤ ਕਰੀਏ ਤੇਰਾ ਸਰੀਕ ਹੋਵੇ ਤੁਹਾਡੇ ਅੱਖਾਂ ਜੇ ਕੋਈ ਤੇਰੇ ਬਰਾਬਰ ਦਾ ਸਰੀਕ ਹੋਵੇ ਤਾਂ ਕਹੀਏ ਜੋ ਤੇਰੇ ਜੈਸਾ ਕੋਈ ਹੈ ਹੀ ਨੀ ਇਸ ਕਰਕੇ ਤੇਰੇ ਅੱਗੇ ਤੇਰੀ ਸਿਫਤ ਕਰਦੇ ਹਾਂ
ਵਾਹ ਵਾਹ ਸੱਚੇ ਪਾਤਸ਼ਾਹ
ਸਿਫਤ ਇਉਂ ਕਰਦੇ ਵਾਹ ਅਚਰਜ ਹੈ ਵਾਹ ਬਸਮਾਦ ਰੂਪ ਹੈ ਫਿਰ ਸੱਚੇ ਪਾਤਸ਼ਾਹ ਅਕਾਲ ਪੁਰਖ ਦੁਨੀਆਂ ਦੇ ਪਾਤਸ਼ਾਹ ਝੂਠੇ ਹੈ ਤੂੰ ਸੱਚਾ ਹੈ
ਸੱਚੀ ਨਾਈ
ਅਤੇ ਤੂੰ ਸੱਚੀ ਨਾਈ ਨਾਮ ਵਾਲਾ ਹੈ ਸੱਚੀ ਤੇਰੀ ਮਹਿਮਾ ਹੈ ਸੱਚੇ ਪਾਤਸ਼ਾਹ ਨਾਈ ਨਾਮ ਆਵਾਜ਼ ਦਾ ਹੈ ਸੱਚੀ ਤੇਰੀ ਉਸ ਰੂਪ ਆਵਾਜ਼ ਹੈ
ਸਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਗ ਫਿਰੀ
ਇਹ ਜਗਿਆਸੂਆਂ ਵੱਲੋਂ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਹੈ ਕਿ ਹੇ ਗਰੀਬ ਨੂੰ ਆਜ ਅੰਤਰ ਜਾਮੀ ਭਰਮ ਦੀ ਭੁਲਾਈ ਹੋਈ ਮੇਰੀ ਬਿਰਤੀ ਜਿਹੜੀ ਸੀ ਸਾਰੇ ਜਗ ਦੇ ਵਿੱਚ ਫਿਰਦੀ ਰਹੀ ਟੋਲਦੀ ਹੋਈ
ਭਾਵੀ ਹੋਈ ਭਾਵ
ਇਹ ਮਾਰਾ ਭਰਮ ਨੇ ਸੀ ਭੁਲਾਈ 84 ਲੱਖ ਜੂਨ ਭੋਗਦੀ ਫਿਰੀ ਫਿਰ ਸਾਰੇ ਜਗ ਦੀਆਂ ਜੂਨਾਂ 'ਚ ਫਿਰਦੀ ਰਹੀ ਤੇ ਹੁਣ ਮਨੁੱਖਾ ਦੇਹ ਨੂੰ ਪਾ ਕੇ ਸਾਰੇ ਜਗ ਦੇ ਵਿੱਚ ਫਿਰਦੀ ਰਹੀ ਭਾਵੀ ਵਿਆਕੁਲ ਹੋ ਗਈ ਮਹਾਰਾਜ ਬਹੁਤ ਸਾਰੀ ਚਿੱਠੀ ਪੈ ਗਈ ਭਾਲਦੀ ਹੋਈ ਖੋਜਦੀ ਹੋਈ ਕਿਸੇ ਪ੍ਰਕਾਰ ਆਪਦੀ ਖੋਜ ਨਾ ਪ੍ਰਾਪਤ ਹੋਈ
ਸੋ ਸਹੁ ਸ਼ਾਂਤ ਨਾ ਦੇਵਈ
ਹੇ ਗਰੀਬ ਨੂੰ ਆਇਓ ਪਤੀ ਪਰਮੇਸ਼ੁਰ ਸਾਰਿਆਂ ਦਾ ਆਪ ਹੈ ਉਹ ਜਿੰਨਾ ਚਿਰ ਪ੍ਰਾਪਤ ਹੋ ਕੇ ਸਾਨੂੰ ਆਪਦੇ ਸਰੂਪ ਦੀ ਸਿਖਿਆਤਾ ਕਰਕੇ ਸ਼ਾਂਤੀ ਨਹੀਂ ਬਖਸ਼ਦਾ ਹੈ
ਕਿਆ ਚੱਲੈ ਤਿਸ ਨਾਲ
ਉਸ ਪਰਮੇਸ਼ੁਰ ਨਾਲ ਮਾਰਾ ਸਾਡਾ ਕੀ ਜ਼ੋਰ ਚੱਲ ਸਕਦਾ ਸੀ ਅਲਪੱਗ ਹੋਏ ਉਹ ਸਰਵੱਗ ਹੋਇਆ
ਗੁਰ ਪ੍ਰਸਾਦੀ ਹਰ ਧਿਆਈ ਹੈ
ਮਾਰਾ ਉੱਤਰ ਦਿੰਦੇ ਗੁਰਸਿੱਖੋ ਇਹਨੇ ਨਾ ਉਦਾਸ ਹੋਵੋ ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ ਧਿਆਉਣਾ ਕਰੀਏ
ਅੰਤਰ ਰੱਖੀਏ ਉਰਧਾਰ
ਅਤੇ ਧਿਆਉਣਾ ਕਰੀਏ ਮਨ ਕਰਕੇ ਅੰਦਰ ਹਿਰਦੇ ਦੇ ਵੀ ਹਰ ਵਕਤ ਜਪਦੇ ਰਹੀਏ ਔਰ ਹਿਰਦੇ ਦੇ ਅੰਦਰ ਵੀ ਧਾਰ ਵਸਾ ਕੇ ਉਹਦੀ ਭਗਤੀ ਨੂੰ ਰੱਖੀਏ ਤੇ ਹਰ ਵਕਤ ਧਿਆਨ ਵੀ ਜੁੜੇ ਰਹੀਏ ਜੇ ਤਾਂ ਪੇਖਣ ਤੇ ਤਾਂ ਧਿਆਨ
ਨਾਨਕ ਘਰ ਬੈਠੇ
ਉਹ ਅੰਦਰ ਹੀ ਹੈ ਸਾਰਿਆਂ ਦੇ ਦਿਲ ਚ ਵਸਾ ਕੇ ਰੱਖੀਏ ਜੋਤੀ ਸੂਰਜ ਉਹ ਪ੍ਰਕਾਸ਼ਤਾ ਹੈ
ਨਾਨਕ ਘਰ ਬੈਠਿਆਂ ਸਹੁ ਪਾਇਆ
ਸਤਿਗੁਰੂ ਜੀ ਕਹਿੰਦੇ ਘਰ ਗ੍ਰਸਤ ਚ ਹੀ ਬੈਠਿਆ ਹੋਇਆ ਘਰ ਆਪਣੇ ਅੰਤਾਕਰਨ ਰੂਪੀ ਘਰ ਚ ਸਾਧ ਸੰਗਤ ਰੂਪੀ ਘਰ ਚ ਬੈਠਿਆ ਸਥਿਤ ਹੋਇਆ ਸੌ ਪਤੀ ਅਕਾਲ ਪੁਰਖ ਨੂੰ ਉਹਨਾਂ ਨੂੰ ਪਾ ਲਿਆ ਹੈ
ਜਾ ਕਿਰਪਾ ਕੀਤੀ ਕਰਤਾ
ਜਦੋਂ ਕਰਤਾ ਪੁਰਖ ਨੂੰ ਪੂਰਵਲੇ ਨਿਸਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਕਿਰਪਾ ਕੀਤੀ ਤਾਂ ਗੁਰਾਂ ਦੀ ਪ੍ਰਾਪਤੀ ਹੋਈ ਗੁਰਾਂ ਦੀ ਪ੍ਰਾਪਤੀ ਦੁਆਰਾ ਅੰਤਾਕਰਨ ਰੂਪੀ ਘਰ ਚ ਹੋਈ ਬੈਠਿਆਂ ਇਸਤ ਹੋਇਆ ਵਾਸ਼ਨਾ ਤੋਂ ਰਹਿਤ ਹੋਇਆ ਸੌ ਪਤੀ ਪਰਮੇਸ਼ੁਰ ਨੂੰ ਪਾ ਲਿਆ ਹੈ
ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ।
ਕਿ ਭਾਈ ਸਾਰੀ ਦੁਨੀਆਂ ਦੀ ਹਾਲਤ ਇਹ ਗੁਜ਼ਰ ਰਹੀ ਹੈ, ਧੰਦਿਆਂ ਦੇ ਚ ਦੌੜ ਵਿਚ ਧੌਂਦਿਆਂ ਹੋਇਆਂ ਹਲਕਾਰਿਆਂ ਦੀ ਨੀ ਆਈ, ਸਾਰਾ ਦਿਨ ਗੁਜ਼ਰ ਗਿਆ ਹੈ
ਰਹਿਣ ਗਵਾਈ ਸੋ,
ਅਤੇ ਰਾਤ ਜਿਹੜੀ ਥੱਕੇ ਹੋਏ ਆਦਮੀ ਨੂੰ ਸੌਂ ਕੇ ਹੀ ਸਾਰੀ ਗਵਾ ਲਈ ਹੈ।
ਕੂੜ ਬੋਲ ਵਿਖ ਖਾਇਆ,
ਅਤੇ ਜਿਹੜੇ ਵਿਹਾਰ ਕੀਤੇ ਉਹਨਾਂ ਚ ਸਚਿਆਈ ਨੀ ਰੱਖੀ, ਝੂਠ ਬੋਲ ਬੋਲ ਕੇ ਵਿਸ਼ਿਆਂ ਦੀ ਵੀ ਉਹ ਮਾਇਆ ਨੂੰ ਖਾਧਾ ਹੈ ਧਾਰਿਆ ਹੈ।
ਮਨਮੁਖ ਚੱਲਿਆ ਰੂ,
ਇਸ ਕਰਕੇ ਮਨੁੱਖ ਦੁਨੀਆਂ ਚੋਂ ਰੋਕ ਕੇ ਚੱਲਿਆ, ਆਪਦੀ ਕਰਨੀ ਦਾ ਫਲ ਇਹ ਨਾ ਪਾਇਆ ਹੈ।
ਸਿਰੇ ਉੱਪਰ ਜਮ ਦੰਡ ਹੈ,
ਸਿਰ ਦੇ ਉੱਤੇ ਇਸਦੇ ਜਮ ਦਾ ਡੰਡਾ, ਲੋਕ ਦੰਡ, ਪਿਤਰ ਦੰਡ, ਦੇਵ ਦੰਡ, ਰਾਜ ਦੰਡ ਆਦਿਕ ਬਣਿਆ ਰਹਿੰਦਾ ਹੈ।
ਦੂਜੇ ਭਾਏ ਪਤ ਖੂ,
ਦੁਆਤ ਭਾਵ ਚ ਲੱਗੇ ਹੋਏ ਨੇ, ਆਪਣੀ ਜਿਹੜੀ ਇੱਜ਼ਤ ਅਬਰੋ ਸੀ ਗੁਣ ਧਾਰਨ ਕਰਨ ਵਾਲੀ, ਉਹ ਸਾਰੀ ਖੋ ਗਵਾ ਲਈ ਹੈ।
ਹਰ ਨਾਮ ਕਦੇ ਨਾ ਚੇਤੇ,
ਜੇ ਕਰਤਾਰ ਦਾ ਨਾਮ ਚੇਤੇ ਕਰਦਾ ਤਾਂ ਵੀ ਛੁੱਟ ਜਾਂਦਾ, ਸੋ ਪਰਮੇਸ਼ਰ ਦੇ ਨਾਮ ਨੂੰ ਕਦੇ ਚੇਤੇ ਹੀ ਨਹੀਂ ਕੀਤਾ ਇਸਨੇ।
ਫਿਰ ਆਉਣ ਜਾਣਾ ਹੋ,
ਇਸੇ ਕਰਕੇ ਭਾਈ ਆਉਣਾ ਜਾਣਾ ਫਿਰ ਹੋ ਗਿਆ ਨਾ, ਆਉਣ ਜਾਣ ਦੀ 84 ਦਾ ਫੇਰਾ ਹੋ ਗਿਆ, ਇਹਦੇ ਚ ਆਉਂਦਾ ਜਾਂਦਾ ਹੈ।
ਗੁਰ ਪ੍ਰਸਾਦੀ ਹਰ ਮਨ ਵਸੈ,
ਫਿਰ ਮਹਾਰਾਜ ਇਹ ਛੁਟਕਾਰਾ ਕਿਵੇਂ ਹੋਵੇ, ਸਤਿਗੁਰਾਂ ਦੀ ਕਿਰਪਾ ਕਰਕੇ ਭਾਈ ਵਾਹਿਗੁਰੂ ਦਾ ਨਾਮ ਮਨ ਚ ਬਸ ਜਾਵੇ।
ਜਮ ਡੰਡ ਨਾ ਲੱਗੇ ਕੋ,
ਉਸਦੇ ਤਾਈ ਕੋਈ ਕਿਸੇ ਪ੍ਰਕਾਰ ਦਾ ਜਮ ਦਾ ਡੰਡ ਨਹੀਂ ਲੱਗ ਸਕਦਾ, ਮੁਕਤ ਹੋ ਜਾਂਦਾ ਉਹ ਪੁਰਖ।
ਨਾਨਕ ਸਹਿਜੇ ਮਿਲ ਰਹੇ,
ਸਤਿਗੁਰੂ ਜੀ ਕਹਿੰਦੇ ਨੇ ਸਹਿਜੇ ਗਿਆਨ ਕਰਕੇ ਸਹਿਜ ਸਰੂਪ ਦੇ ਆਨੰਦ ਸਰੂਪ ਚ ਮਿਲਿਆ ਰਹਿੰਦਾ ਹੈ ਉਹ।
ਕਰਮ ਪ੍ਰਾਪਤ ਹੋ,
ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਹੋਏ ਹੈ ਉਹਨਾਂ ਨੂੰ ਸਤਿਗੁਰੂ ਜੀ ਪ੍ਰਾਪਤ ਹੁੰਦੇ ਹੈ, ਸਤਿਗੁਰਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ, ਗਿਆਨ ਦੁਆਰਾ ਸਹਿਜ ਸਰੂਪ ਚ ਮਿਲਿਆ ਰਹਿੰਦਾ ਹੈ, ਮੱਥਾ ਟੇਕਣ ਨੂੰ ਥਾਂ ਛੱਡਦੇ ਵੀ ਚੰਗੇ ਉਦੋਂ ਦੀ ਹੋ ਜਾ।
ਕਰਮ ਪ੍ਰਾਪਤ ਹੋਏ,
ਜਿਨ੍ਹਾਂ ਦੇ ਚੰਗੇ ਕਰਮ ਹਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਨਿਸਕਾਮ ਕਰਮਾਂ ਵਾਲਿਆਂ ਨੂੰ ਪਰਾ ਉਤਕ੍ਰਿਸ਼ਟ ਪਾਤੀ ਜਿੱਤ ਉਹਨਾਂ ਦੀ ਹੁੰਦੀ ਹੈ।
ਪੌੜੀ ਇੱਕ ਆਪਣੀ ਸਿਫਤੀ ਲਾਇਨ,
ਇੱਕ ਜਿਹੜੇ ਗੁਰਮੁਖ ਹਨਗੇ ਗੁਰਾਂ ਦੁਆਰਾ ਆਗਿਆ ਮੰਨਣ ਵਾਲੇ, ਉਹਨਾਂ ਨੂੰ ਆਪਦੀ ਸਿਫਤ ਭਗਤੀ ਚ ਸੱਚੇ ਪਾਤਸ਼ਾਹ ਨੂੰ ਪਾਈ ਲਾ ਦਿੱਤਾ ਹੈ।
ਸਤਿਗੁਰ ਮਤੀ,
ਉਹ ਕੌਣ ਹਨ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਮਤ ਦਿੱਤੀ ਹੈ, ਸਿੱਖਿਆ ਦਿੱਤੀ ਹੈ, ਉਹ ਗੁਰਮੁਖ ਹਨਗੇ, ਉਹਨਾਂ ਨੂੰ ਆਪਦੀ ਭਗਤੀ ਚ ਮਾਰਨ ਲਾ ਲਿਆ ਹੈ।
ਇੱਕ ਨਾਂ ਨੂੰ ਨਾਉ ਬਖਸ਼ਿਓ,
ਇੱਕ ਨਾਂ ਨੂੰ ਜਿਹੜੇ ਜਗਿਆਸੂ ਹਨ ਗੁਰਸਿੱਖਾਂ ਨੂੰ ਆਪਣਾ ਅੰਮ੍ਰਿਤ ਨਾਮ ਮਾਰਨ ਬਖਸ਼ਣਾ ਕੀਤਾ ਹੈ।
ਆਸਥਰ ਹਰ ਸਤੀ,
ਉਹ ਹਰੀ ਦੇ ਸਤੀ ਨਾਉ ਸੰਤ ਇਸ ਰੂਪ ਹੋਏ ਹਨ, ਹਰੀ ਸਰੂਪ ਦੇ ਸਤੀ ਨਿਸ਼ਚੇ ਵਾਲੇ, ਹਰੀ ਸਤ ਸਰੂਪ ਵਿੱਚ ਨਿਸ਼ਚੇ ਦੇ ਸਹਿਤ ਉਹ ਇਸ਼ਤ ਹੋ ਗਏ, ਆਵਾਗਾਉਣ ਤੋਂ ਰਹਿਤ ਹੋ ਗਏ, ਮੁਕਤ ਹੋ ਗਏ ਹਨ।
ਪਾਉਣ ਪਾਣੀ ਬਹਿ ਸੰਤਰੂ,
ਵੇਖੋ ਪਰਮੇਸ਼ੁਰ ਐਡਾ ਸਮਰੱਥ ਹੈ ਜਿਹਦੇ ਆਗਿਆ ਚ ਸਾਰਿਆਂ ਦੇ ਪਾਉਣ ਸਾਹ ਬਣੀ ਹੋਈ ਹੈ, ਅਤੇ ਪਾਉਣ ਪਾਣੀ ਜਿਹੜਾ ਸਾਰਿਆਂ ਦਾ ਸਰੀਰ ਦੇ ਘੜਨ ਵਾਲਾ ਬਣਿਆ, ਇਸ ਪਾਣੀ ਤੇ ਜਿੰਤੋਂ ਘਰਿਆ ਬਸੰਤਰ ਅਗਨੀ ਸਾਰਿਆਂ ਦੇ ਅੰਨ ਦੀ ਖੁਰਾਕ ਖਾਧੀ ਹੋਈ ਨੂੰ ਪਹੁੰਚਾਉਣ ਵਾਲੀ ਬਣੀ ਹੋਈ ਹੈ।
ਹੁਕਮ ਕਰ ਹੈ ਭਗਤੀ,
ਇਹ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਹੈ, ਇਹ ਦੇਖ ਲੋ ਤੱਤ ਵੀ ਭਗਤੀ ਕਰਦੇ ਉਸ ਵਾਹਿਗੁਰੂ ਦੀ, ਪਰਮੇਸ਼ੁਰ ਦੀ ਆਗਿਆ ਵਿੱਚ ਇਹ ਸਾਰੇ ਚੱਲ ਰਹੇ ਹਨ। ਉਸ ਵਾਹਿਗੁਰੂ ਦੀ ਭਗਤੀ ਕਰਨੀ ਚਾਹੀਦੀ ਹੈ ਜਿਹਦੇ ਹੁਕਮ ਵਿੱਚ ਇਹ ਤੱਤ ਵੀ ਕੰਮ ਕਰ ਰਹੇ ਹੈ, ਤੱਤ ਵੀ ਉਹਦੀ ਆਗਿਆ ਚੱਲ ਰਹੇ। ਇਸੇ ਪ੍ਰਕਾਰ
ਪਾਉਣ ਪਾਣੀ ਬੈ ਸੰਤਰੂ,
ਪਾਉਣ ਵਿੱਚੋਂ ਪਵਿੱਤਰ ਚਿੱਤ ਹੋਣਾ ਚਾਹੀਦਾ, ਪਾਣੀ ਵਿੱਚੋਂ ਸਤ ਸੰਗੇ ਜੀ ਸ਼ਾਂਤ ਚਿੱਤ ਹੋਣਾ ਚਾਹੀਦਾ, ਬਸੰਤਰ ਦੀ ਨਿਆਈ ਪ੍ਰਕਾਸ਼ ਵਾਲਾ ਚਿੱਤ ਹੋਣਾ ਚਾਹੀਦਾ, ਫਿਰ ਜਿਹੜੇ ਹੁਕਮ ਮੰਨਦੇ ਉਹ ਭਗਤੀ ਕਰਦੇ ਹੈ, ਜਿਹੜੇ ਹੁਕਮ ਨਹੀਂ ਮੰਨਦੇ ਉਹ ਪਾਉਣ ਦੀ ਨਿਆਈ ਸਵਾਸ ਸਵਾਸ ਭਜਨ ਨਹੀਂ ਕਰਦੇ, ਪਾਣੀ ਦੀ ਨਿਆਈ ਸਾਰਿਆਂ ਦੀਆਂ ਮੈਲਾਂ ਧੋਣ ਵਾਲੇ ਉਜਲ ਨਹੀਂ ਹੁੰਦੇ, ਅਤੇ ਅਗਨੀ ਦੀ ਨਿਆਈ ਪ੍ਰਕਾਸ਼ ਸਰੂਪ ਦੇ ਧਿਆਨ ਚ ਨਹੀਂ ਜਿੰਨਾ ਚਿਰ ਜੁੜਦੇ, ਉਹ ਹੁਕਮ ਕੀ ਉਹਨਾਂ ਨੂੰ ਮੰਨਣਾ ਹੈ। ਇਹ ਤੱਤ ਵੀ ਜਿਹਦੇ ਹੁਕਮ ਵਿੱਚ ਭਗਤੀ ਕਰਦੇ ਹੈ ਉਹਦਾ ਹੁਕਮ ਮੰਨੋ ਤੇ ਭਗਤੀ ਕਰੋ।
ਇਹਨਾਂ ਨੂੰ ਪਾਓ ਅਗਲਾ,
ਇਹਨਾਂ ਤੱਤਾਂ ਨੂੰ ਵੇਖ ਲੋ ਭੈ, ਪਰਮੇਸ਼ਰ ਦਾ ਅਗਲਾ ਬਹੁਤਾ ਹੈ, ਵਾਹਿਗੁਰੂ ਦੇ ਭੈ ਚ ਤੱਤ ਚੱਲਦੇ ਹਨ।
ਪੂਰੀ ਬਣਤ ਬਣਤੀ,
ਇਹ ਪੂਰੀ ਬਣਤ ਬਣਤੀ, ਪੂਰੀ ਬਣਾਵਟ ਬਣਾਈ ਹੈ ਵਾਹਿਗੁਰੂ ਜੀ ਨੇ,
ਪੂਰੀ ਬਣਤ ਬਣਤੀ,
ਇਹ ਪੂਰੀ ਬਣਾਵਟ ਪੰਜਾਂ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਦੀ, ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ ਦੀ, ਇਹ ਪੂਰੀ ਬਣਾਵਟ ਸੰਸਾਰ ਦੀ, ਇਹਨਾਂ ਦੇ ਸੁਭਾਅ ਜਿਹੜੇ ਰਾਸ਼ੀ ਤਾਂ ਤੁਸੀਂ ਸ਼ਾਂਤ ਕੀ ਸੁਭਾਅ ਹੈ, ਫਿਰ ਸਰਸੰਤੋਖ ਦਿਆ ਧਰਮ ਵਿਚਾਰ ਆਦਿਕ ਹਨ, ਅਤੇ ਫਿਰ ਆਸਲੀ ਸੰਪਦਾ ਇਹ ਦੇਵੀ ਸੰਪਦਾ ਆਸਲੀ ਸੰਪਦਾ ਵੀ ਤੱਤਾਂ ਦੇ ਸੁਭਾਅ ਹੈ ਖਿਲਤਾਂ ਦੇ, ਇਹ ਪੂਰੀ ਬਣਾਵਟ ਮਾਰਨ ਬਣਾਉਣਾ ਕੀਤੀ ਹੈ ਇਸ ਪ੍ਰਕਾਰ
ਸਭ ਇੱਕੋ ਹੁਕਮ ਵਰਤਦਾ,
ਸਾਰਿਆਂ ਤੇ ਅਕਾਲ ਪੁਰਖ ਦਾ ਹੀ ਹੁਕਮ ਵਰਤ ਰਿਹਾ ਹੈ।
ਮੰਨੇ ਸੁਖ ਪਾਈ,
ਜਿਹੜੇ ਭਾਈ ਮੰਨਣ ਕਰਨਗੇ ਉਹ ਸੁਖ ਸਰੂਪ ਨੂੰ ਪਾਉਣਗੇ। ਇੱਕੋ ਪਰਮੇਸ਼ਵਰ ਦਾ ਹੁਕਮ ਸਿਮਰਨ ਭਜਨ ਕਰਨ ਦਾ ਹੈ, ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰਜਨ, ਇਹ ਜਿਹੜੇ ਹੁਕਮ ਮੰਨਣਗੇ ਮੰਨਿਆ
ਸੁਖ ਪਾਈ
ਉਹ ਭਾਈ ਸੁਖ ਸਰੂਪ ਨੂੰ ਪਾਉਣਗੇ। ਇਸ ਕਰਕੇ ਆਪਾਂ ਨੂੰ ਵਾਹਿਗੁਰੂ ਦਾ ਹੁਕਮ ਮੰਨ ਕੇ ਸਿਮਰਨ ਕਰਨਾ ਚਾਹੀਦਾ।
ਵਾਹ ਵਾਹ ਸੱਚੀ ਪਾਤਸ਼ਾਹ,
ਅਤੇ ਉਹ ਹੁਕਮ ਕੀ ਹੈ, ਇਉਂ ਜਪੋ, ਵਾਹ ਚਰਜ ਹੈ, ਵਾਹ ਪ੍ਰੇਰਕ ਹੈ ਸੱਚੇ ਪਾਤਸ਼ਾਹ,
ਤੂੰ ਸੱਚੀ ਨਾਈ,
ਤੂੰ ਆਪ ਸੱਚਾ ਹੈ, ਤੇਰੀ ਨਾਈ ਮਹਿਮਾ ਵੀ ਸੱਚੀ ਹੈ।